समरथ डोलन तेरा खौ प्रभु नानक दे कर हथ याही कुल ते प्रगट होए ताही कुल को नाम पुन द्वादस गुरिंड को मेरी है प्रणाम। सतवंत कौर जी कोई दिन ब्याहे भैनी साहब गए रहे ते वापस लाहौर आने समय मातावां ज्यौन कौर ते फतेह कौर जी कच्ची पिन्नी बना कुछ पीपे भांडे पर नाल टोरी जो चौलां दे आटे घ्यो मेवे गरी छुहारे खंड पा भाजी तौर लोग टोरदे हन। सतगुरु जी नहर ते ही बहुता रहिंदे सी अचानक आए पता लगा कच्ची पिन्नी सानेवाल दे टेशन तों लाहौर जान लई मातावां वल्लों भेजी गई है। आप खास कार्य लई रामसर वल जाना सी। कोई सिख सानेवाल दुड़ाए कि कच्ची पिन्नी रोक लवो पर बाद ख्याल आया जिवें मेरे आखे दी अगे परवाह घट हुई है मत हुण भी फर्क पवे। आप भी घोड़े ते सवार हो सानेवाल नूं टुरे पर साने तो गड्डी चल चुकी सी ते कुछ सिख कच्ची पिन्नी दे कुछ पीपे लै उस ते चढ़ गए सी। जो सिखां भज के भांडे रोक लै सी ਉਹ ਵਾਪਸ ਰਾਹੇ ਲਿਆ ਰੇਤ ਵਿੱਚ ਰਲਵਾ ਦਿੱਤੀ ਸਤਿਗੁਰੂ ਜੀ ਅਤੇ ਸਿੱਖਾਂ ਨੂੰ ਖਫਾ ਹੋਏ ਤੁਸਾਂ ਮੈਨੂੰ ਪਹਿਲੋਂ ਪਤਾ ਕਿਉਂ ਨਾ ਦਿੱਤਾ। ਮਾਈਆਂ ਅਤੇ ਮੁੱਢੋਂ ਗੁਰੂ ਘਰੋਂ ਵੱਧ ਹੀ ਮੋੜ ਘੇੜ ਕਰ ਸਰਾਪ ਲੈਂਦੀਆਂ ਰਹੀਆਂ ਹਨ ਜਿਵੇਂ ਮਾਤਾ ਗੰਗਾ ਜੀ ਅਡੰਬਰ ਕਰ ਬਾਬੇ ਬੁੱਢੇ ਤੋਂ ਭਾਜੜ ਪੈਣ ਦਾ ਸਰਾਪ ਲਿਆ। ਮਾਤਾ ਦਮੋਦਰੀ ਗੁਰੂ ਹਰਗੋਬਿੰਦ ਜੀ ਕਹੇ ਸਿੱਖਾਂ ਲਈ ਮਠਿਆਈ ਨਾ ਦਿੱਤੀ ਅਤੇ ਕਿਹਾ ਕੁੜਮਾਂ ਤੋਂ ਪਿੱਛੋਂ ਦੇਣੀ ਹੈ। ਗੁਰੂ ਜੀ ਸਰਾਪ ਦਿੱਤਾ ਇਹ ਤੁਰਕ ਹੀ ਖਾਣਗੇ। ਸੋ ਹੀ ਹੋਇਆ ਬੀਬੀ ਵੀਰੋ ਦੇ ਫੇਰੇ ਚਬਾਲ ਹੀ ਜਾ ਹੋਏ। ਮਾਤਾ ਗੁਜਰੀ ਦਸਮ ਜੀ ਦਾ ਬਚਨ ਮੋੜ ਉਜੜੀ ਅਖਵਾਇਆ ਸਰਾਪ ਲਿਆ ਮੂੰਹੋਂ ਤੇ ਕੁਝ ਨਾ ਕਿਹਾ ਮਾਤਾ ਜੀ ਨੂੰ ਸਤਿਗੁਰਾਂ ਪਰ ਹੌਕਾ ਲੈ ਕੇ ਕਿਉਂ ਨੇ ਜੋ ਮਾਤਾ ਜੀ ਕੀਤਾ ਹੈ ਮੈਨੂੰ ਜ਼ਰੂਰ ਕਿਤੋਂ ਉਲਾਂਭਾ ਦਿਵਾਏਗਾ। ਮੈਂ ਮਾਤਾਵਾਂ ਨੂੰ ਕੀ ਕਵਾਂ ਕਹੇ ਆਪ ਨਹਿਰ 'ਤੇ ਹੀ ਚਲੇ ਗਏ ਅਤੇ ਮਾਤਾ ਜੀ ਨੂੰ ਕੁਝ ਕਹਿਣਾ ਚੰਗਾ ਨਾ ਜਾਤਾ। ਕਈ ਦਿਨ ਭੈਣੀ ਸਾਹਿਬ ਨਾ ਆਏ ਜੇ ਆਉਣ ਤਾਂ ਪਰੇ ਪਰੇ ਫਿਰ ਚਲੇ ਜਾਣ ਦੂਰ ਨੇੜੇ ਸੰਗਤ ਵਿੱਚ ਵੀ ਜਾਣ ਪਰ ਮਾਤਾ ਜੀ ਦੇ ਮੱਥੇ ਨਾ ਲੱਗਣ। ਮਾਤਾ ਜੀ ਸਭ ਕੁਝ ਜਾਣ ਪਛਤਾਣ ਅਤੇ ਸਿੱਖਾਂ ਨੂੰ ਕਹਿਣ ਸਾਨੂੰ ਉਹਨਾਂ ਤੋਂ ਬਖਸ਼ਾਵੋ। ਇਹ ਕੱਚੀ ਪਿੰਨੀ ਦੇ ਲਾਹੌਰ ਪੁੱਜਣ ਵਾਪਸ ਹੋ ਰੇਤੇ 'ਚ ਰਲਾਉਣ ਦੀ ਖਬਰ ਥੋੜ੍ਹੇ ਦਿਨਾਂ ਵਿੱਚ ਹੀ ਆਮ ਜ਼ਿਲ੍ਹਿਆਂ ਦੇ ਸਿੱਖਾਂ ਵਿੱਚ ਪਹੁੰਚ ਗਈ। ਸਤਿਗੁਰੂ ਜੀ ਘੋੜੇ ਦੀ ਸਵਾਰੀ ਬੜੇ ਸ਼ੌਂਕ ਨਾਲ ਅਤੇ ਪੱਕੀ ਜਾਚ ਨਾਲ ਕਰਦੇ ਦੌਰਾ ਵੀ ਘੋੜਿਆਂ 'ਤੇ ਹੀ ਕਰਦੇ ਮੰਡੀਆਂ 'ਤੇ ਜਾ ਘੋੜੇ ਪਸ਼ੂ ਦੇਖਦੇ। ਮਹਾਰਾਜ ਨਿਹਾਲ ਸਿੰਘ ਜੀ ਬਹੁਤ ਲਾਹੌਰ ਰਹਿਣ ਕਰ ਘੋੜੇ ਮੰਡੀਆਂ ਤੋਂ ਖਰੀਦ ਹੋਰ ਸ਼ਹਿਰੀ ਭੇਜ ਵੇਚਦੇ ਰੇਸਾਂ ਦੇ ਸ਼ੌਂਕੀ ਲੋਕ ਇਹਨਾਂ ਤੋਂ ਖਰੀਦਦੇ। ਸਤਿਗੁਰੂ ਜੀ ਵੀ ਰੇਸਾਂ ਵਿੱਚ ਆਪਣੇ ਘੋੜੇ ਦੌੜਨ ਲਈ ਭੇਜਦੇ ਕਦੀ ਕਦੀ ਆਪ ਵੀ ਰੇਸਾਂ ਦੇਖਦੇ। ਬਹੁਤ ਸਿੱਖ ਹੀ ਦੌੜਾਉਣ ਜਾਂਦੇ ਜਾਂ ਘੋੜੇ ਦੀ ਤਰਫੋਂ ਮਾਲਕ ਹੁੰਦੇ ਰੇਸਾਂ 'ਤੇ। ਇੱਕ ਘੋੜਾ ਕੁੱਲਾ ਮੁਕਤਸਰ ਮੰਡੀ ਤੋਂ ਆਪ ਨੇ 300 ਰੁਪਏ ਤੋਂ ਲਿਆ ਸੀ ਜੋ ਸਾਂਭ ਤਕੜਾ ਕਰਨ ਬਾਅਦ ਬਹੁਤ ਤੇਜ਼ ਅਤੇ ਚੰਗਾ ਨਿਕਲਿਆ। ਆਪ ਨੇ ਇੱਕ ਵੇਰ ਤਰਨ ਤਾਰਨ ਨੂੰ ਮੱਸਿਆ ਤੋਂ ਆਉਂਦਿਆਂ ਅੰਮ੍ਰਿਤਸਰ ਨੂੰ ਗੱਡੀ ਨਾਲ ਟੋਰਿਆ 3 ਮੀਲ ਸਾਵਾਂ ਚੱਲਿਆ ਬਾਬੇ ਦੀਪ ਸਿੰਘ ਜੀ ਸ਼ਹੀਦ ਦੇ ਅਸਥਾਨ ਤੱਕ। ਸਤਿਗੁਰੂ ਜੀ ਉੱਪਰ ਅਡੋਲ ਠਾਠਾਂ ਬੱਧੀ ਬੈਠੇ ਰਹੇ। ਇਸ ਘੋੜੇ ਦੀ ਚਾਲ ਹੀ ਦੌੜਨ ਜਿੰਨੀ ਸੀ। ਜਦੋਂ ਕੁੱਲਾ ਮਰਿਆ ਭੈਣੀ ਸਾਹਿਬ ਤਾਂ ਉੱਪਰ ਬਸਤਰ ਪਾ ਦੱਬਿਆ ਉਸ ਦੇ ਭੁਲੇਖੇ ਇੱਕ ਰੱਤਾ ਹੋਰ ਸਵਾਰੀ ਲਈ ਲਿਆ ਪਰ ਉਹ ਖਰ ਨਿਕਲਿਆ। ਉਸਨੇ ਊਧਮ ਸਿੰਘ ਚੇਲੇ ਕਿਆਂ ਦੇ ਨੂੰ ਐਸਾ ਬਾਹੋਂ ਫੜਿਆ ਜੇ ਸਿੱਖ ਛੁਡਾਉਣ ਆਉਣ ਤਾਂ ਪਟਕਾ ਪਟਕਾ ਧਰਤੀ 'ਤੇ ਮਾਰੇ। ਅੰਤ ਸਤਿਗੁਰੂ ਜੀ ਆਏ ਦਬਾਇਆ ਤਾਂ ਛੱਡਿਓ ਸੂ ਇਹ ਸਵਾਰੀ ਯੋਗ ਨਾ ਜਾਣ ਵੇਚ ਦਿੱਤਾ ਸੀ। ਸਤਿਗੁਰੂ ਜੀ 109 ਚੱਕ ਨਰਾਇਣਗੜ੍ਹ ਜ਼ਿਲ੍ਹਾ ਲਾਇਲਪੁਰ 'ਚੋਂ ਦੌਰਾ ਕਰਦੇ ਸਮੇਤ ਸੂਬੇਦਾਰ ਮੇਜਰ ਚੰਦਾ ਸਿੰਘ ਦੇ ਪੁੱਤਰ ਅਰਬੇਲ ਸਿੰਘ ਦੀ ਜੰਜ ਨਾਲ ਰਲ ਘਣੀਏ ਕੇ ਦੇ ਮਹੰਤ ਲਹਿਣਾ ਸਿੰਘ ਜੀ ਦੇ ਭਾਈ ਹਵੇਲਾ ਸਿੰਘ ਜੀ ਦੀ ਧੀ ਤਾਰੋ ਨੂੰ ਵਿਆਹੁਣ ਲਈ ਪੁੱਜੇ। ਟੁਕਾ ਸਮੇਂ ਸਾਧ ਸੰਗ ਘਣੀਏ ਕੇ ਦੀ ਅੱਗੋਂ ਢੋਲਕ ਛੈਣਿਆਂ ਨਾਲ ਸ਼ਬਦ ਪੜ੍ਹਦੀ ਸਵਾਗਤ ਵਜੋਂ ਆਈ। ਜਾਂਜੀਆਂ ਅਤੇ ਮਾਂਜੀਆਂ ਦੇ ਮੇਲ ਹੋਣ ਸਮੇਂ ਸ਼ਬਦ ਪੜ੍ਹਿਆਂ ਦੇ ਨਾਲ ਉਤਾਰੇ ਵਾਲੇ ਥਾਂ ਜਾ ਟਿਕੇ। ਰਾਤ ਦੀਵਾਨ ਲੱਗਾ, ਸਵੇਰੇ ਆਸਾ ਦੀ ਵਾਰ ਲੱਗੀ ਅਤੇ ਵਾਰ ਦੇ ਭੋਗ ਬਾਅਦ ਹਮਣ ਦੁਆਲੇ ਬੇਦੀ ਵਿਚਾਲੇ ਨੰਗੇ ਮੁੱਖ ਸਾਦੇ ਵਸਤਰਾਂ ਵਿੱਚ ਲਾਵਾਂ ਪੜ੍ਹ ਜੋੜੇ ਦੇ ਫੇਰੇ ਹੋਏ ਆਨੰਦ ਹੋਇਆ। ਜਲ ਸ਼ਰਦਾਈ ਛਕਣ ਬਾਅਦ ਪਤਾ ਲੱਗਾ ਕਿ ਹਵੇਲਾ ਸਿੰਘ ਹੋਰਾਂ ਜੰਜ ਮੇਲ ਲਈ ਮਠਿਆਈ ਬਣਾਈ ਹੋਈ ਹੈ ਜੋ ਹੁਣ ਦੁਪਹਿਰ ਦੇ ਲੰਗਰ 'ਚ ਵਰਤਾਈ ਜਾਣੀ ਹੈ। ਇਹ ਸੁਣ ਸਤਿਗੁਰੂ ਜੀ ਕਿਹਾ, ਮਹੰਤ ਜੀ ਨੂੰ ਚਾਹੀਦਾ ਹੈ ਕਿ ਜੋ ਲਾਹੌਰ ਮਹਾਰਾਜ ਨਿਹਾਲ ਸਿੰਘ ਜੀ ਦੇ ਵਿਆਹ ਸਮੇਂ ਸਾਧ ਸੰਗਤ ਵਿੱਚ ਜਗਤ ਰਿਵਾਜ ਵੱਲੋਂ ਬਾਜ ਰਹਿਣ ਦਾ ਵਾਜਾ ਦਿੱਤਾ ਗਿਆ ਹੈ ਉਸ 'ਤੇ ਇਹ ਵਰਤੋਂ ਕਰਦੇ, ਇਹ ਮਠਿਆਈ ਦਾ ਡੰਬਰ ਨਾ ਕਰਦੇ। ਜੇ ਕਰ ਚੁੱਕੇ ਹਨ ਤਾਂ ਜੰਜ ਨੂੰ ਨਾ ਵਰਤਾਉਣ। ਮਹੰਤ ਜੀ ਕਹਿਣ ਅਸਾਂ ਅੱਗੇ ਝੱਕਦਿਆਂ ਇੱਕੋ ਮਠਿਆਈ ਬਣਾਈ ਹੈ ਅਤੇ ਨਵੀਂ ਨਵੀਂ ਬੰਦਿਸ਼ ਕਰ, ਥੋੜ੍ਹੀ ਰੀਤ ਰਿਵਾਜ ਬਰਾਦਰੀ ਦੀ ਭਾਜੀ ਲਾਹੁਣ ਅਤੇ ਬਰਾਦਰੀ ਨਾਲ ਵਰਤਨ ਵਜੋਂ ਕੀਤੀ ਹੈ। ਸਤਿਗੁਰੂ ਜੀ ਸਾਧਾਂ ਹੱਥ ਕਹਿ ਭੇਜਿਆ, ਨਵੀਂ ਨਵੀਂ ਰੋਕ ਕਰ, ਰਿਆਇਤ ਕਰਦੇ ਹਾਂ ਸਾਡੇ ਅਤੇ ਜੰਜ ਦੇ ਗਿਆਂ ਵਰਤ ਲੈਣ, ਪਰ ਆਗੂ ਹੁੰਦੇ ਹੋਏ ਵਾਗ ਨਾ ਪਾੜਨ। ਕਈ ਥਾਈਂ ਸਾਧਾਂ ਉੱਕਾ ਕੁਝ ਹੀ ਨਹੀਂ ਕੀਤਾ ਡੰਬਰ, ਇਹ ਉਹਨਾਂ ਵੱਲੋਂ ਵੇਖਣ, ਚੰਗੇ ਚੰਗਿਆਂ ਦੀ ਮਰਿਆਦਾ ਅਤੇ ਵਰਤਣ ਵੇਖ ਚੱਲਦੇ ਹਨ। ਮਹੰਤ ਜੀ ਮਾਈਆਂ ਅਤੇ ਬਰਾਦਰੀ ਭਾਈਆਂ ਦੇ ਅੱਡੇ ਚੜ੍ਹੇ ਕਹਿਣ, ਸਭੋ ਕੁਝ ਪਿਆ ਹੁੰਦਾ, ਇਹ ਸਾਡੇ 'ਤੇ ਵਾਧਾ ਕਰਦੇ ਹਨ, ਦਬਾਅ ਪਾਉਂਦੇ ਹਨ। ਸਤਿਗੁਰੂ ਜੀ ਇਹ ਸੁਣ ਕਿਹਾ, ਅਸੀਂ ਚਲੇ ਜਾਂਦੇ ਹਾਂ ਜੇ ਇਹੋ ਸੁਭਾਅ ਮਹੰਤ ਜੀ ਰੱਖਣਾ ਹੈ। ਕੁਝ ਨਾ ਮੁੱਕਦਾ ਜਾਣ ਸਾਧਾਂ ਕਿਹਾ, ਮੂੰਹ ਸਾਹਮਣੇ ਹੋ ਗੱਲ ਕਰ ਲਵੋ। ਸਤਿਗੁਰੂ ਜੀ ਕਿਹਾ, ਜੇ ਸਹਿਜ ਰਹੇ ਤਾਂ ਸਹੀ ਵਿਚਾਰ ਹੋ ਸਕੇਗੀ, ਨਹੀਂ ਤਾਂ ਸਵਾਦ ਸਗੋਂ ਵੱਧ ਵਿਗੜ ਜਾਵੇਗਾ। ਮਹੰਤ ਜੀ ਕੁਝ ਚਿਰ ਆਪਣੀ ਮਰਜ਼ੀ ਤੋਂ ਨਾ ਪਰਤਦੇ ਜਾਣ। ਸਤਿਗੁਰੂ ਜੀ ਕਿਹਾ, ਜੇ ਤੁਸੀਂ ਨਹੀਂ ਟਲਣਾ ਤਾਂ ਸਾਡਾ ਕੀ ਜ਼ੋਰ ਏ। ਤਾਂ ਮਹੰਤ ਜੀ ਨੇ ਝੱਟ ਕਹਿ ਦਿੱਤਾ, ਤੁਸੀਂ ਆਪਣਾ ਪਾਸਾ ਤਾਂ ਸੋਧਦੇ ਨਹੀਂ, ਸਾਡੇ ਕਾਰਜ ਦਾ ਰਸ ਮਾਰਦੇ ਹੋ। ਜੇ ਤੁਹਾਡੇ ਘਰੋਂ ਕੁੜਮਾਂ ਵੱਲ ਕੱਚੀ ਪਿੰਨੀ ਜਾ ਸਕਦੀ ਏ ਤਾਂ ਸਾਨੂੰ ਵੀ ਮਠਿਆਈ ਕਰਨ ਦਾ ਦੋਸ਼ ਨਹੀਂ। ਇਹ ਸੁਣ ਸਤਿਗੁਰੂ ਜੀ ਕਿਹਾ, ਉੱਚਰ ਕੋਈ ਪਦਾਰਥ ਲਾਂਗਰੀ ਇਹਨਾਂ ਦਾ ਨਾਂ ਵਰਤਨ, ਜਿੱਚਰ ਇਹ ਝੇੜਾ ਮੁੱਕ ਨਾ ਜਾਵੇ। ਸਭ ਕਾਰਜ ਠੱਪ ਹੋ ਗਏ ਅਤੇ ਸੰਗਤ ਦਾ ਇਕੱਠ ਹੋ ਗਿਆ। ਸਤਿਗੁਰੂ ਜੀ ਬਚਨ ਕੀਤਾ, ਜਿਸ ਦੋਸ਼ ਦਾ ਮੈਂ ਭਾਗੀ ਨਹੀਂ, ਜਿਨ੍ਹਾਂ ਮੇਰੇ 'ਤੇ ਉਹ ਦੋਸ਼ ਅਯੋਗ ਰੋਪਿਆ ਹੈ, ਸਾਧ ਸੰਗਤ ਉਹਨਾਂ ਨੂੰ ਵੀ ਪੁੱਛੇ, ਕਿਉਂਕਿ ਕੱਚੀ ਪਿੰਨੀ ਮਾਤਾਵਾਂ ਮੈਥੋਂ ਲੁਕਾ ਭੇਜੀ ਹੈ ਲਾਹੌਰ। ਮੈਂ ਪਤਾ ਲੱਗਣ 'ਤੇ ਰੋਕੀ ਹੈ ਅਤੇ ਰੇਤ ਵਿੱਚ ਰੋਲੀ ਹੈ। ਜੇ ਸੰਗਤ ਵਿੱਚ ਲਾਹੌਰ ਪੁੱਜੀ ਕੱਚੀ ਪਿੰਨੀ ਦਾ ਪਤਾ ਲੱਗ ਗਿਆ ਏ ਤਾਂ ਮੇਰੀ ਰੇਤ ਵਿੱਚ ਰੋਲੀ ਦਾ ਅਤੇ ਉਸ ਦਿਨ ਤੋਂ ਮਾਤਾ ਜੀ ਨਾਲ ਨਾ ਬੋਲਣ ਦਾ ਵੀ ਪਤਾ ਲੱਗਾ ਹੀ ਹੋਵੇਗਾ। ਜੇ ਮਾਈਆਂ ਛੇਵੇਂ ਦਸਵੇਂ ਗੁਰੂ ਜੀ ਤੋਂ ਆਪਣੀ ਮਰਜ਼ੀ ਕਰ ਸਰਾਪ ਲੈਂਦੀਆਂ ਰਹੀਆਂ ਹਨ ਤਾਂ ਮੈਂ ਤਾਂ ਹੁਣ ਉਹ ਮਾਤਾ ਜੀ ਨਾਲ ਨਾ ਕਰਾਂ ਸੋਚ ਹੀ ਚੁੱਪ ਧਾਰੀ ਹੋਈ ਹੈ। ਹਾਂ, ਜੋ ਮੈਂ ਤਦੋਂ ਹੀ ਕਿਹਾ ਸੀ ਮੈਨੂੰ ਜ਼ਰੂਰ ਉਲਾਂਭਾ ਆਵੇਗਾ, ਉਹ ਮੈਨੂੰ ਮਿਲ ਹੀ ਗਿਆ ਹੈ, ਪਰ ਹੈ ਨਜਾਇਜ਼। ਇਹ ਸੁਣ ਸੰਗਤ ਹੈਰਾਨ ਹੋ ਗਈ ਅਤੇ ਸੰਗਤ ਵਿੱਚੋਂ ਆਵਾਜ਼ੇ ਆਉਣ ਲੱਗ ਪਏ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਿਰੋਆ, ਪਦ ਦੇ ਮਾਲਕ ਹੋ ਸਾਨੂੰ ਆਪੇ ਸੋਚ ਦੋਸ਼ ਮੰਨਣ ਦੀ ਜਾਚ ਦੱਸੀ ਹੈ। ਮਹੰਤ ਲਹਿਣਾ ਸਿੰਘ ਜੀ ਵੱਲੋਂ ਮਾਤਾ ਜੀ ਦਾ ਕੀਤਾ ਆਪ 'ਤੇ ਦੋਸ਼ ਲਾਇਆ ਗਿਆ ਹੈ, ਇਹ ਅਯੋਗ ਅਤੇ ਉੱਕ ਹੋਈ ਹੈ ਉਹਨਾਂ ਤੋਂ। ਇਸੇ ਲਈ ਸਿਆਣੇ ਆਖਦੇ ਹਨ, ਕਾਲ ਨਾਲ ਕੋਈ ਕੰਮ ਗੱਲ ਕਰਨ ਵੇਲੇ ਅਸਲ ਨਿਸ਼ਾਨਿਓ ਉੱਕ ਜਾਈਦਾ ਹੈ। ਇਹ ਸੁਣ ਸਤਿਗੁਰੂ ਜੀ ਚੁੱਪ ਕੀਤੇ, ਬਾਹਰ ਚਲੇ ਗਏ, ਖਾਲ 'ਤੇ ਜਾ ਜੰਗਲ ਹੋ ਇਸ਼ਨਾਨ ਕਰਨ ਲੱਗੇ। ਸਾਧ ਸੰਗਤ ਮਹੰਤ ਜੀ ਨੂੰ ਕਹਿਣ ਲੱਗ ਪਈ, ਤੁਸਾਂ ਕਾਲ ਵਿੱਚ ਪੈ ਬਹੁਤ ਬੇਰਸੀ ਪੈਦਾ ਕਰ ਦਿੱਤੀ ਹੈ। ਮਹੰਤ ਜੀ ਉੱਠ ਸਾਧ ਸੰਗਤ ਅੱਗੇ ਹੱਥ ਜੋੜੇ ਅਤੇ ਕਿਹਾ, ਜਿਵੇਂ ਹੋਵੇ ਸਾਧ ਸੰਗਤ ਹੀਲਾ ਕਰੇ ਫਿਰ ਉਹ ਰਸ ਬਣੇ। ਸਾਧ ਸੰਗਤ ਨੇ ਸੰਤ ਲਾਲ ਸਿੰਘ ਜੀ ਭੂਰੇ ਗਿੱਲੀਆਂ ਅਤੇ ਮਹਾਰਾਜ ਗੁਰਦਿਆਲ ਸਿੰਘ ਜੀ ਨੂੰ ਸਤਿਗੁਰੂ ਜੀ ਵੱਲ ਭੁੱਲ ਬਖਸ਼ਾਉਣ ਲਈ ਭੇਜਿਆ, ਨਾਲੇ ਕਿਹਾ ਮਾਤਾ ਜੀ ਦੀ ਭੁੱਲ ਵੀ ਬਖਸ਼ਾਉਣੀ। ਮਹਾਰਾਜ ਗੁਰਦਿਆਲ ਸਿੰਘ ਜੀ ਦੂਰ ਗਲ ਵਿੱਚ ਪੱਲਾ ਪਾਏ ਕੇ ਨੀਵੀਂ ਪਾਈ ਖੜ੍ਹੇ ਰਹੇ। ਸੰਤ ਲਾਲ ਸਿੰਘ ਜੀ ਹੱਥ ਜੋੜ ਸਾਹਮਣੇ ਖੜੋ ਸਤਿਗੁਰੂ ਜੀ ਦੇ ਬੜੇ ਨਿਰਮਾਣਤਾ ਅਤੇ ਵੈਰਾਗੀ ਸੁਭਾਅ ਵਿੱਚ ਹੋ ਅਰਜ ਕੀਤੀ, ਆਪ ਸਤਿਬਖਸ਼ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਅਧਾਰੀ ਹੋ, ਜਿਉਂ ਜਾਣੋ ਬਖਸ਼ੋ। ਨਵਾਂ ਨਵਾਂ ਹੁਕਮ ਹੋਣ ਕਰ ਉਹ ਮਠਿਆਈ ਬਣਾ ਬੈਠੇ ਹਨ ਅਤੇ ਕਾਹਲ ਨਾਲ ਗਿਲਾਨ ਦੇ ਢਹਿ ਚੜ ਮਹੰਤ ਜੀ ਹੋਰ ਦਾ ਹੋਰ ਕਹਿ ਬੈਠੇ ਹਨ। ਆਪ ਦਇਆ ਕਰੋ, ਸਭ ਸਾਕ ਸਾਧ ਸੱਜਣ ਬੁੱਢੇ ਬਾਲ ਹਾਲੇ ਤੱਕ ਭੁੱਖੇ ਬੈਠੇ ਹਨ, ਕਿਸੇ ਲੰਗਰ ਨਹੀਂ ਛਕਿਆ। ਹੇ ਸੱਚੇ ਪਾਤਸ਼ਾਹੋ, ਆਪ ਬੜੇ ਧੀਰੇ ਹੋ ਕੇ ਇਸ ਧਰਮ ਦੇ ਧੁਰੇ ਨੂੰ ਸਮਾਜ ਨੂੰ ਉੱਚੇ ਖੜੋਗੇ ਤਾਂ ਬੜੇ ਸੌਖੇ ਇਹ ਕਲਯੁਗੀ ਜੀਵ ਭੁੱਲਣਹਾਰ ਸਭ ਹੁਕਮ ਆਪ ਦਾ ਸਹਾਰ ਸਕਣਗੇ। ਕੁਝ ਚਿਰ ਕੁਚਾਲਾਂ 'ਚ ਪੈ ਦਬਾਅ 'ਚ ਪਿਆ ਨਿਕੰਮੇ ਹਿਲਗਿਆਂ ਨੂੰ ਆਪ ਹੀ ਕੱਢਣਾ ਹੈ, ਪਰ ਪਿਆਰ ਕੇ ਪਲੋਸ ਕੇ ਕੱਢੋਗੇ ਤਾਂ ਕਿਤੇ ਇਹਨਾਂ ਨੂੰ ਲੈ ਅਪੜੋਗੇ, ਨਹੀਂ ਤਾਂ ਇਹ ਜੀਵ ਹੁਣ ਝਿੜਕ ਸਹਿਣ ਜੋਗੇ ਨਹੀਂ ਰਹਿ ਗਏ। ਰੋਸ ਕਰੈ ਪ੍ਰਭ ਬਖਸ਼ ਨਾ ਮੇਟੈ ਦਾ ਸੁਭਾਅ ਆਪ ਇਹਨਾਂ ਨਾਲ ਵਰਤੋ। ਮੈਂ ਜੀਵ ਮਤ ਆਪ ਨੂੰ ਅਣਜਾਣ ਸਮਝ ਇਹ ਸਲਾਹ ਦੇ ਰਿਹਾ ਹਾਂ, ਅੰਦਰੋਂ ਅਰਜ ਕਰਦਾ ਹਾਂ ਆਪ ਮਿਹਰ ਦੇ ਘਰ ਆਓ। ਕਹੇ ਸੰਤ ਜੀ ਵਿਰਾਗੀ ਹੋ ਗਏ ਅਤੇ ਚੁੱਪ ਕਰ ਗਏ। ਪਲ ਘੜੀ ਨੈਣਾ ਦੀ ਝੜੀ ਲਾ, ਫਿਰ ਬੋਲੇ ਸੱਚੇ ਪਾਤਸ਼ਾਹੋ, ਮਾਤਾ ਜੀ 'ਤੇ ਵੀ ਮਿਹਰ ਕਰੋ, ਕਿਉਂਕਿ ਮਾਤਾ ਜੀ ਆਪ ਨੂੰ ਮਾਣ ਦੀ ਮਾਇਆ ਪੈਣ ਕਰ ਬਾਲਕ ਜਾਣ ਜਸੋਦਾ ਦੇ ਉੱਖਲ ਨਾਲ ਕਾਂਢ ਨੂੰ ਬੰਨਣ ਵਾਂਗੂ ਦਾ ਕਰਮ ਕੀਤਾ ਹੈ। ਮਨੋਂ ਤੇ ਵੈਰ ਨਹੀਂ, ਹੇਤੀ ਕੀਤਾ ਹੈ ਕਿ ਹਾਨੀ ਬਚਨ ਨਾ ਹੋਵੇ। ਮਤ ਕੋਈ ਕਹਿ ਕੁਝ ਬੀਬੀ ਦੇ ਨਾਲ ਮਾਣ ਵਜੋਂ ਨਹੀਂ ਘੱਲਿਆ ਪੇਕੇ। ਸਤਿਗੁਰੂ ਜੀ, ਸੰਤ ਜੀ ਦਾ ਵਿਰਾਗੀ ਸੁਭਾਅ, ਨਿਮਰਤਾ ਅਤੇ ਅੰਦਰਲਾ ਆਸ਼ਾ ਸੁਣ ਦੇਖ, ਪੰਥ ਦੇ ਸੁੱਖ ਦਾ ਦਰਦ ਭਰਿਆ ਬਚਨ ਸੁਣ, ਸੰਤ ਜੀ ਨੂੰ ਹੱਸ ਕੇ ਜੱਫੀ ਪਾ ਲਈ ਅਤੇ ਕਿਹਾ ਜੇ ਆਪ ਦਾ ਮੇਰੇ 'ਤੇ ਇਹ ਨਿਸ਼ਚਾ ਏ ਤਾਂ ਆਪ ਦੇ ਕਹਿ 'ਤੇ ਮੈਨੂੰ ਕੀ ਹੁਜਰ ਹੋ ਸਕਦਾ ਹੈ। ਪਰ ਦੱਸੋ ਤੁਸਾਂ ਇਹਨਾਂ ਨਰਮ ਦਿਲ ਮਹਾਰਾਜ ਗੁਰਦਿਆਲ ਸਿੰਘ ਜੀ ਨੂੰ ਕਿਉਂ ਨਾਲ ਆਉਂਦਾ? ਇਹ ਤਾਂ ਇਹੋ ਜਿਹਾ ਦ੍ਰਿਸ਼ ਦੇਖ ਹੀ ਨਹੀਂ ਸਕਦੇ। ਮਹਾਰਾਜ ਜੀ ਅਤੇ ਸੰਤ ਜੀ ਸੰਗਤ ਨੂੰ ਬਖਸ਼ਿਸ਼ ਦੀ ਖੁਸ਼ੀ ਦੀ ਖਬਰ ਆ ਸੁਣਾਈ ਅਤੇ ਕਿਹਾ ਅੱਜ ਤਾਂ ਬਖਸ਼ ਹੋ ਗਈ ਹੈ। ਜੋ ਸਾਹਿਬ ਹੈ ਪਤਤ ਉਧਾਰਨ, ਤੋ ਪਤਤ ਕਰਮ ਨਹੀਂ ਸੇਵਕ ਕਾਰਨ। ਪਰ ਸਾਧ ਸੰਗਤ ਦੀ ਗੁਰਮਰਿਆਦਾ ਦੀ ਰੀਤ ਟੋਰੀ ਤੋਂ ਮੂੰਹ ਨਾ ਮੋੜੇ, ਨਾ ਬਚਨ ਭੰਨੇ। ਸਾਧ ਸੰਗਤ ਲੰਗਰ ਕੀਤੇ, ਖੁਸ਼ੀਆਂ ਹੋਈਆਂ। ਸਤਿਗੁਰੂ ਜੀ ਕਈ ਖੇਡਾਂ ਇਸ ਨਗਰ ਕੀਤੀਆਂ, ਘੋੜ ਦੌੜ, ਨੇਜੇਬਾਜ਼ੀ ਆਦਿ। ਇਹ 1971 ਬਿਕਰਮੀ ਮੱਘਰ ਦੇ ਮਹੀਨੇ ਦੀ ਵਾਰਤਾ ਹੈ। ਮੈਂ ਹੁਣ ਮੋਰੀ ਵਾਲੇ ਤਹਿਸੀਲ ਸਰਸਾ ਵਿੱਚ ਇਸ ਜੋੜੇ ਸਰਦਾਰ ਅਰਬੇਲ ਸਿੰਘ ਅਤੇ ਬੀਬੀ ਤਾਰੋ ਤੋਂ ਪੁੱਛ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਇਹ ਵਾਰਤਾ ਲਿਖੀ ਹੈ। ਮਹਾਰਾਜ ਨਿਹਾਲ ਸਿੰਘ ਜੀ ਆਨੰਦ ਹੋਣ ਬਾਅਦ ਬਹੁਤਾ ਲਾਹੌਰ ਹੀ ਰਹਿੰਦੇ। ਮੁਕਤਸਰ ਦੀ ਮਾਘੀ 'ਤੇ ਜਾ ਘੋੜੇ ਖਰੀਦਦੇ, ਜਿੱਥੇ ਵਿਕਰੀ ਮੰਡੀ ਹੁੰਦੀ ਘੋੜੇ ਵੇਚਦੇ ਖਰੀਦਦੇ। ਕੁਝ ਚਿਰ ਕਦੀ ਭੈਣੀ ਸਾਹਿਬ ਵੀ ਆ ਟਿਕਦੇ ਜਾਂ ਲਾਹੌਰ ਬਾਬਾ ਧਿਆਨ ਸਿੰਘ ਜੀ ਪਾਸ ਹੀ ਰਹਿੰਦੇ। ਫਿਰ ਬਾਬਾ ਜੀ ਵੱਖਰੇ ਮਕਾਨ ਮਹਾਰਾਜ ਜੀ ਨੂੰ ਪਾ ਦਿੱਤੇ। ਸੰਗਤ ਵੱਲੋਂ ਮਹਾਰਾਜ ਜੀ ਨੂੰ ਜੇ ਕਦੇ ਕੋਈ ਸਿੱਖ ਭੇਟਾ ਕਰਦਾ ਤਾਂ ਕਹਿੰਦੇ ਮੈਂ ਤਾਂ ਗ੍ਰਿਸ਼ਤੀ ਹਾਂ, ਕਿਰਤ ਕਰ ਗੁਜ਼ਾਰਾ ਕਰਨ ਵਾਲਾ। ਇਹ ਭੇਟਾ ਸਤਿਗੁਰੂ ਪ੍ਰਤਾਪ ਸਿੰਘ ਜੀ ਜੋਗੇ ਜੋ ਲੋਹ ਸ੍ਰੀ ਭੈਣੀ ਸਾਹਿਬ ਵਾਲੀ ਦੇ ਸੇਵਕ ਹਨ, ਇਹ ਪੂਜਾ ਭੇਟਾ ਉਹਨਾਂ ਦਾ ਹੀ ਹੱਕ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਰਜ਼ਾ ਨਾਲ ਮੈਂ ਮਾਤਾ ਜਿਉਣ ਕੌਰ ਜੀ, ਸਤਿਗੁਰੂ ਜੀ ਦੇ ਹਾਣੀਆਂ, ਸਿੱਖਾਂ ਨਾਮਧਾਰੀ ਪੁਸਤਕਾਂ, ਬਸੰਤ ਨੰਬਰਾਂ, ਸਤਿਗੁਰੂ ਜੀ ਦੇ ਲਾਂਗਰੀਆਂ ਜਥੇਦਾਰਾਂ ਤੋਂ ਪੁੱਛ ਕੁਛ ਅੱਖੀਂ ਵੇਖਾਲ ਲਿਖਦਾ ਹਾਂ। ਸਤਿਯੁਗ ਦੀ ਫਾਇਲ ਵੀ ਫੋਲ ਅਤੇ ਮਹਾਰਾਜ ਨਿਹਾਲ ਸਿੰਘ ਜੀ ਨੂੰ ਮਿਲ ਇਹ ਇਤਿਹਾਸ ਤਿਆਰ ਕਰਦਾ ਹਾਂ, ਅੱਗੋਂ ਜੋ ਗੁਰੂ ਪਰਮੇਸ਼ੁਰ ਨੂੰ ਭਾਵੇ। ਇਸ ਗੁਰੂ ਸਰ ਦਾ ਨਾਮ ਆਬਾਦ ਕਰਨ ਵੇਲੇ ਸਰਦਾਰ ਹਮੀਰ ਸਿੰਘ ਸੋਹੂ ਨੇ ਰੱਤਾਵਾਸ ਰੱਖਿਆ ਸੀ। ਇੱਕ ਪੱਖੀ ਵਾਸ ਦੀ ਗਧੀ ਇੱਥੇ ਢਾਬ ਵਿੱਚ ਡੁੱਬ ਮਰ ਗਈ। ਉਹ ਪੱਖੀ ਸਿਰ 'ਤੇ ਚੁੱਕ ਪਿੰਡੋ ਪਿੰਡ ਕਹਿੰਦਾ ਫਿਰੇ, ਮੈਂ ਗੱਦੋਂ ਡੋਬ ਆਇਆ ਹਾਂ। ਲੋਕਾਂ ਗੱਦੇ ਡੋਬ ਹੀ ਇਸ ਪਿੰਡ ਦਾ ਨਾਮ ਪਾ ਦਿੱਤਾ। ਹਮੀਰ ਸਿੰਘ ਜੀ ਦੇ ਦੋ ਵਿਆਹ ਹੋਏ ਸੀ। ਇੱਕ ਸੁਪਤਨੀ ਦੇ ਪੇਟੋਂ ਸੱਦਾ ਸਿੰਘ ਅਤੇ ਸੁੰਦਰ ਸਿੰਘ ਹੋਏ, ਦੂਜੀ ਦੇ ਪੇਟੋਂ ਦਾਨ ਸਿੰਘ ਹੋਇਆ। ਸੁੰਦਰ ਸਿੰਘ ਜੀ ਨਾਮ ਵਾਂਗੂ ਸੁਭਾਅ ਅਤੇ ਸਰੀਰ ਦੇ ਵੀ ਬੜੇ ਹੀ ਸੁੰਦਰ ਸੀ। ਇਹਨਾਂ ਦਾ ਆਨੰਦ ਫੂਲੇਵਾਲ ਸਿੱਧੂ ਗੋਤ ਦੇ ਸੰਤ ਅਨੂਪ ਸਿੰਘ ਜੀ ਦੀ ਧੀ ਰਾਮ ਕੌਰ ਨਾਲ ਹੋਇਆ। ਅਨੂਪ ਸਿੰਘ ਜੀ ਦੇ ਸਪੁੱਤਰ ਸੰਤ ਸਰਮੁਖ ਸਿੰਘ ਜੀ ਬੜੇ ਸੇਵਕ ਅਤੇ ਸਿਦਕੀ ਨਾਮਧਾਰੀ ਪੰਥ ਦੇ ਪ੍ਰਸਿੱਧ ਪੁਰਸ਼ ਸੀ। ਰਾਮ ਕੌਰ ਨੂੰ ਸਾਧ ਸੰਗਤ ਦੀ ਸੇਵਾ ਅਤੇ ਭਜਨ ਬਾਣੀ ਦੀ ਲਗਨ ਇਹਨਾਂ ਪਾਰੋਂ ਬਹੁਤ ਲੱਗੀ ਹੋਈ ਅਤੇ ਅੱਗੋਂ ਭਲੇ ਭਾਗਾਂ ਨੂੰ ਸੰਤ ਸੁੰਦਰ ਸਿੰਘ ਜੀ ਵੀ ਸੰਗਤ ਦੇ ਸੇਵਕ ਪਤੀ ਪ੍ਰਾਪਤ ਹੋ ਗਏ। ਸੁੰਦਰ ਸਿੰਘ ਜੀ ਅਤੇ ਰਾਮ ਕੌਰ ਦੇ ਘਰ ਕਿਰਪਾਲ ਸਿੰਘ, ਮੀਆਂ ਸਿੰਘ, ਹਰਨਾਮ ਕੌਰ, ਨਾਰ ਸਿੰਘ ਅਤੇ ਵੀਰ ਕੌਰ ਜੀ ਪੁੱਤਰ ਧੀਆਂ ਪੈਦਾ ਹੋਏ। ਬੜੇ ਚੰਗੇ ਖਿਆਲ, ਪਿਤਾ ਪੁਰਖੀ ਵਾਲੇ, ਸੇਵਾ ਸੁਭਾਅ ਵਾਲੇ ਹੋਏ। ਇਹ ਸੰਤ ਸੁੰਦਰ ਸਿੰਘ ਜੀ ਗੁਰੂ ਹਰੀ ਸਿੰਘ ਜੀ ਦੇ ਸਮੇਂ ਦੇ ਸਿੱਖ ਹੋਏ ਸੀ। ਇੱਕ ਸਮੇਂ ਰੁਪਾਣੇ ਤੋਂ ਅਰਜ ਕਰ ਗੁਰੂ ਕਾ ਦੌਰਾ ਲਿਆਉਣ ਗਏ ਬਾਰਾਂ ਕੋਹਾਂ ਤੋਂ, ਪਰ ਲਾਂਗਰੀ ਕਹਿਣ ਰੱਤੇ ਵਾਸ ਪਾਣੀ ਦਾ ਤੋੜਾ ਹੈ। ਗੁਰੂ ਜੀ ਕਿਹਾ ਫੂਲੇਵਾਲ ਆਉਣਾ ਦੱਸਾਂਗੇ। ਅਗਲੇ ਰੋਜ਼ 9 ਕੋਹਾਂ 'ਤੇ ਫੂਲੇਵਾਲ ਗਏ, ਸੱਦਾ ਸਿੰਘ ਅਤੇ ਸੁੰਦਰ ਸਿੰਘ ਘੋੜੀਆਂ 'ਤੇ। ਗੁਰੂ ਜੀ ਨੂੰ ਲਾਂਗਰੀਆਂ ਕਿਹਾ ਫੂਲੇਵਾਲ ਹੀ ਰਸਤ ਮੰਗਾ ਲਵੋ। ਗੁਰੂ ਜੀ ਕਿਹਾ ਜ਼ਰੂਰ ਇਹਨਾਂ ਦੇ ਨਗਰ ਜਾਣਾ ਹੈ। ਰੱਤੇ ਪਾਸੋਂ ਪਹਾੜ ਵੱਲ ਇੱਕ ਮੋਗੇ ਦੇ ਮੂਹਰੇ ਟੋਏ ਵਿੱਚ ਪਾਣੀ ਸੀ। ਗੁਰੂ ਕੇ ਹੁਕਮ ਨਾਲ ਉਸ 'ਤੇ ਪਹਿਰਾ ਲਾ ਦਿੱਤਾ। ਨਹਿਰ ਨਗਰੋਂ ਮੁੰਨਾ ਮੀਲ ਸੀ ਅਤੇ ਉਹ ਵੀ ਬੰਦ ਸੀ। ਲੋਕ ਮਸਾਂ ਦੂਰੋਂ ਕਿਤੇ ਤੌੜੇ ਭਰ ਗੁਜ਼ਾਰਾ ਕਰਦੇ ਸੀ। ਗੁਰੂ ਜੀ ਦੇ ਹੁਕਮ ਨਾਲ ਪਹਿਰੇ ਬੈਠੇ ਸਿੱਖ ਨੂੰ ਹੁਕਮ ਸੀ ਮਾਲਾ ਫੇਰੀ ਜਾਵੇ। ਉਸੇ ਜਲ ਮੋਗੇ ਮੂਹਰੇ ਦੇ ਚੋਂ ਸਰਦਾਈ ਅਤੇ ਲੰਗਰ ਰਾਤ ਹੋਇਆ, ਸਵੇਰ ਲਈ ਕੜਾਏ ਦੇਗੇ ਭਰ ਲੈ। ਪਹਿਰੇ ਬੈਠੇ ਦਾਨ ਸਿੰਘ ਦੀ ਅੰਦਰੋਂ ਅਰਜ 'ਤੇ ਸਵੇਰੇ ਆਸਾ ਦੀ ਵਾਰ ਦੇ ਦੀਵਾਨ ਵਿੱਚ ਆਉਣ ਦਾ ਹੁਕਮ ਹੋਇਆ। ਇਸ ਮੇਲੇ 'ਤੇ 4 ਜੋੜੀਆਂ ਰਾਗੀ ਅਤੇ 2 ਸ਼ਬਦੀ ਜਥੇ ਸੀ। ਗੁਰੂ ਜੀ ਬੈਲਾਂ ਦੇ ਰੱਥ 'ਤੇ ਸਵਾਰ ਸੀ, ਊਠ ਗੱਡੇ ਦੌਰੇ ਦੇ ਨਾਲ ਸੀ। ਸਵੇਰੇ ਮੇਲੇ ਦੇ ਭੋਗ ਬਾਅਦ ਸਾਧ ਸੰਗਤ ਗੁਰੂ ਜੀ ਅੱਗੇ ਅਰਜ ਕੀਤੀ, ਭਾਵੇਂ ਬਾਬੇ ਹਮੀਰ ਸਿੰਘ ਜੀ ਰੱਤਾਵਾਸ ਹੀ ਨਾਮ ਰੱਖਿਆ ਸੀ, ਪਰ ਗੱਦੋਂ ਡੋਬ ਪ੍ਰਚਲਿਤ ਹੋ ਗਿਆ ਹੈ। ਆਪ ਜਿਵੇਂ ਟੋਏ 'ਚੋਂ ਜਲ ਨਹੀਂ ਮੁੱਕਣ ਦਿੱਤਾ, ਤਿਵੇਂ ਨਗਰ ਦਾ ਨਾਮ ਵੀ ਬਦਲ ਦੇਵੋ। ਗੁਰੂ ਜੀ ਨਗਰ ਦਾ ਨਾਮ ਗੁਰੂ ਸਰ ਰੱਖਿਆ ਅਤੇ ਕਿਹਾ ਜਿਵੇਂ ਹਰੀਪੁਰ ਵੱਡ ਤੀਰਥ ਦਾ ਦਰਵਾਜ਼ਾ ਹੈ, ਤਿਵੇਂ ਗੁਰੂ ਸਰ ਵੀ ਸਾਡਾ ਆਪਣਾ ਘਰ ਹੈ। ਇਸ ਸਮੇਂ ਤੋਂ ਲੈ ਹੁਣ ਚਿੱਠੀਆਂ ਗੁਰੂ ਸਰ ਦੇ ਨਾਮ 'ਤੇ ਪਹੁੰਚ ਜਾਂਦੀਆਂ ਹਨ। ਇਸ ਉੱਪਰ ਲਿਖੇ ਮੇਲੇ 'ਤੇ ਜਾਤੀ ਭਿੰਨ 4 ਆਨੰਦ ਵੀ ਹੋਏ ਸੀ। ਸੁੰਦਰ ਸਿੰਘ ਜੀ ਅਤੇ ਰਾਮ ਕੌਰ ਦੇ ਮਨ ਆਈ ਗੁਰੂ ਹਰੀ ਸਿੰਘ ਜੀ ਦੇ ਸਾਹਿਬਜ਼ਾਦੇ ਵੱਲ ਬੀਬੀ ਦਾ ਨਾਤਾ ਕਰੀਏ ਹਰਨਾਮ ਕੌਰ ਦਾ। ਵੱਡੇ ਭਾਈ ਸੱਦਾ ਸਿੰਘ ਨਾਲ ਗੱਲ ਕੀਤੀ, ਉਸ ਨਾ ਮੰਨੀ ਅਤੇ ਹਰਨਾਮ ਕੌਰ ਨੂੰ ਬਿਲਗੀ ਵਿਆਹ ਦਿੱਤਾ। ਇਸੇ ਖਿਆਲੋਂ ਛੋਟੀ ਬੀਬੀ ਵੀਰੋ ਦਾ ਮੰਗਣਾ ਨੀਲਿਆਂ ਵਾਲੀ ਦੇ ਜੈਲਦਾਰ ਗੁਰਮੁਖ ਸਿੰਘ ਦੇ ਪੁੱਤਰ ਵੱਲ ਕਰ ਦਿੱਤਾ ਅਤੇ ਇਸ ਦੰਪਤੀ ਦੀ ਸੱਦਾ ਸਿੰਘ ਕੋਈ ਨਾ ਸੁਣੀ। ਸੁੰਦਰ ਸਿੰਘ ਜੀ ਬਿਮਾਰ ਪਏ ਸਨ, ਉਹਨਾਂ ਆਪਣੇ ਪੁੱਤਰਾਂ ਨੂੰ ਕੋਲ ਸੱਦ ਕਿਹਾ, ਤੁਸਾਂ ਮਾਤਾ ਜਿਉਣ ਕੌਰ ਨੂੰ ਸੱਦ, ਮੇਰੇ ਵੱਲੋਂ ਅਰਜ਼ ਕਰ ਦੇਣੀ, ਜੇ ਗੁਰੂ ਸਰ ਆਨੰਦ ਨਾ ਹੋ ਸਕਿਆ ਤਾਂ ਭੈਣੀ ਸਾਹਿਬ ਵੀਰੋ ਨੂੰ ਲੈ ਜਾ, ਸਾਹਿਬਜ਼ਾਦੇ ਗੁਰੂ ਕੇ ਨਾਲ ਆਨੰਦ ਕਰ ਦੇਣਾ, ਜੇ ਮੇਰੇ ਜਿਉਂਦੇ ਮਾਤਾ ਜੀ ਆਏ ਮੈਂ ਆਪ ਵੀ ਆਖ ਦੇਵਾਂਗਾ। ਗੁਰਮੁਖ ਸਿੰਘ ਨੀਲਿਆਂ ਵਾਲੀਏ ਦਾ ਪੁੱਤਰ ਫਿਰੋਜ਼ਪੁਰ ਪੜ੍ਹਦਾ ਸੀ। ਉਸ ਪਿਤਾ ਨੂੰ ਕਹਿ ਦਿੱਤਾ, ਮੈਂ ਸ਼ਾਦੀ ਆਪਣੀ ਮਰਜ਼ੀ ਨਾਲ ਹੋਰ ਥਾਂ ਕਰਨੀ ਹੈ। ਗੁਰਮੁਖ ਸਿੰਘ ਗੁਰੂ ਸਰ ਆ ਸੱਦਾ ਸਿੰਘ ਨਾਲ ਗੱਲ ਕੀਤੀ। ਸੱਦਾ ਸਿੰਘ ਕਿਹਾ, ਸਰਦਾਰਾਂ ਘਰ 2-2 ਵੀ ਟੱਬਰ ਹੁੰਦੇ ਹਨ, ਸਾਡੀ ਪੱਤ ਗੱਲ ਤਾਂ ਹੀ ਰਹਿੰਦੀ ਹੈ ਜੇ ਸਾਡੀ ਮੰਗ ਕਿਤੇ ਨਾ ਜਾਏ। ਸੁੰਦਰ ਸਿੰਘ ਜੀ ਕਿਹਾ, ਹੁਣ ਤਾਂ ਵਿੱਥ ਮਿਲ ਗਈ ਹੈ, ਮੈਂ ਕਿਤੇ ਵਿਆਹ ਸਕਦਾ ਹਾਂ ਧੀ? ਤਾਂ ਉਹਨਾਂ ਦਬਾਅ ਪਾਇਆ, ਕੌਣ ਹੈ ਜੋ ਸਾਡੀ ਕੀਤੀ ਉਲੰਘੇ, ਅਸੀਂ ਮਿਲ ਪਵਾਂਗੇ। ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਮਾਤਾ ਜਿਉਣ ਕੌਰ ਜੀ ਹੋਰ ਨਗਰ ਦੌਰੇ ਨੂੰ ਜਾਂਦੇ ਪੱਕੀ ਸਟੇਸ਼ਨ ਤੋਂ ਸੁੰਦਰ ਸਿੰਘ ਜੀ ਨੂੰ ਬਿਮਾਰ ਪਿਆ ਸੁਣ ਗੁਰੂ ਸਰ ਆਏ। ਸੰਤ ਜੀ ਦਰਸ਼ਨ ਕਰ ਚਰਨੀ ਸੀਸ ਧਰਿਆ, ਆਪਣੀ ਜੋ ਅੰਤਲੀ ਅੰਦਰਲੀ ਅਰਜ਼ ਸੀ ਸੋ ਮਾਤਾ ਜੀ ਅੱਗੇ ਕਰ ਦਿੱਤੀ ਅਤੇ ਕਿਹਾ, ਸੱਦਾ ਸਿੰਘ ਅਤੇ ਗੁਰਮੁਖ ਸਿੰਘ ਜ਼ੋਰਾਵਰ ਹਨ, ਮੇਰੇ ਪੁੱਤਰ ਭਲੇਵਾਨ ਸਨ, ਮੇਰੀ ਅਰਜ਼ ਪ੍ਰਵਾਨ ਕਰਨ ਲਈ ਅਤੇ ਸਿਰੇ ਚਾੜਨ ਲਈ ਤੁਸਾਂ ਆਪ ਹੀ ਇਹਨਾਂ ਦੀ ਇਮਦਾਦ ਕਰ, ਕਾਰਜ ਸਿਰੇ ਚਾੜਨਾ ਹੈ। ਸੰਤ ਸੁੰਦਰ ਸਿੰਘ ਜੀ ਚੜ੍ਹਾਈ ਕਰ ਗਏ, ਪਰਿਵਾਰ ਨੇ ਭੋਗ ਪਾ, ਸੋਗ ਗਵਾ, ਮੀਆਂ ਸਿੰਘ ਨੂੰ ਭੈਣੀ ਸਾਹਿਬ ਭੇਜਿਆ। ਮਾਤਾ ਜੀ ਅਤੇ ਸਤਿਗੁਰੂ ਜੀ ਪਾਸ ਵੀਰ ਕੌਰ ਜੀ ਦੇ ਆਨੰਦ ਦੀ ਅਰਜ਼ ਕੀਤੀ। ਸਤਿਗੁਰੂ ਜੀ ਅਤੇ ਮਾਤਾ ਜੀ ਕਿਹਾ, ਅਸੀਂ ਆਪੇ ਤੁਹਾਨੂੰ ਪਤਾ ਦੇਵਾਂਗੇ। ਸੱਦਾ ਸਿੰਘ ਨੇ ਸਭ ਸਲਾਹਾਂ ਸੁਣ ਲਈਆਂ ਅਤੇ ਮੀਆਂ ਸਿੰਘ ਹੋਰਾਂ ਨੂੰ ਆਖਿਆ, ਤੁਸੀਂ ਜੋ ਕੁਝ ਵੀਰੋ ਦੇ ਆਨੰਦ ਬਾਬਤ ਸਲਾਹ ਕਰ ਰਹੇ ਹੋ, ਜੇ ਮੇਰਾ ਹੋਰ ਚਾਰਾ ਨਾ ਹੀ ਚੱਲਿਆ ਤਾਂ ਵੀਰੋ ਅਤੇ ਪ੍ਰਤਾਪ ਸਿੰਘ ਦਾ ਸਿਰ ਫੇਰਿਆਂ ਅਤੇ ਬੈਠਿਆਂ ਦਾ ਵੱਢ ਦਿਆਂਗਾ। ਗੁਰਮੁਖ ਸਿੰਘ ਜੈਲਦਾਰ ਨੂੰ ਵੀ ਤੁਸੀਂ ਜਾਣਦੇ ਹੋ, ਜ਼ਮਾਨਾ ਜਾਣਦਾ ਹੈ ਜਿਹਦੇ ਆਮ ਅਫਸਰ ਅਤੇ ਬਦਮਾਸ਼ ਮੇਲੀ ਹਨ। ਕੁਝ ਚਿਰ ਇਹੋ ਜਿਹਾ ਝੇੜਾ ਹੋਇਆ, ਦੋਹਾਂ ਧਿਰਾਂ 'ਚੋਂ ਕੋਈ ਆਪਣੇ ਇਰਾਦਿਓਂ ਨਾ ਹਟਿਆ। ਸਤਿਗੁਰੂ ਜੀ ਅਤੇ ਮਾਤਾ ਜੀ ਭੈਣੀ ਸਾਹਿਬ 13 ਪੋਹ ਆਨੰਦ ਹੋਣ ਦਾ ਦਿਨ ਮਿਥ ਭੇਜਿਆ। ਮੀਆਂ ਸਿੰਘ ਜੀ ਗੁਰੂ ਸਰੋਂ ਫਿਰੋਜ਼ਪੁਰ ਗਏ। ਕਾਨਰ ਸਾਹਿਬ ਅੰਗਰੇਜ਼ ਬਾਗ ਵਿੱਚ ਫਿਰਦੇ ਨੂੰ ਸਭ ਹੀ ਸੱਚੀ ਸੱਚੀ ਵਿਰਥਾ ਸੁਣਾਈ। ਉਸ ਕਿਹਾ, ਮੇਰੇ ਵੱਲ ਅਰਜ਼ੀ ਲਿਖਾ ਲਿਆਵੋ। ਮੀਆਂ ਸਿੰਘ ਜੀ ਫਾਜ਼ਿਲਕੇ ਬੰਗਲੇ ਗਏ, ਨਾਨਕ ਰਾਮ ਤੋਂ ਅਰਜ਼ੀ ਲਿਖਾ, ਦਫ਼ਤਰ 'ਤੇ ਦਰਜ ਕਰਾ, ਪਹਿਲੇ ਥਾਣੇ ਅਬੋਹਰ ਨੂੰ ਦਿੱਤੀ। ਉਸ ਕਿਹਾ, ਉੱਪਰੋਂ ਹੋਵਾਵੇ ਤਾਂ ਚੰਗਾ ਏ, ਮੇਰੀ ਤਾਕਤ ਵੱਧ ਜਾਵੇਗੀ। ਜਾਂ ਕਾਨਰ ਨੂੰ ਵਿਖਾਈ, ਉਸ ਲਿਖ ਦਿੱਤਾ। ਸੱਦਾ ਸਿੰਘ ਅਤੇ ਉਸਦੇ ਸਾਥੀਆਂ ਨੂੰ ਜਾਂ 7 ਦਿਨ ਥਾਣੇ ਅੰਦਰ ਰੱਖੋ ਜਾਂ ਪਿੰਡੋਂ ਕਿਤੇ ਚਲਾ ਜਾਵੇ ਸਣੇ ਸਾਥੀਆਂ। ਜੇ ਅੱਗੋਂ ਪਿੱਛੋਂ ਵੀ ਕੋਈ ਫਸਾਦ ਖਰੂਦ ਕਰੇ ਮੇਰੇ ਪੇਸ਼ ਕਰੋ। ਇਹ ਥਾਣਿਓਂ ਹੁਕਮ ਲੱਗਾ, ਉੱਪਰੋਂ ਆਇਆ ਸੁਣ, ਸੱਦਾ ਸਿੰਘ ਥਾਣੇ ਲਿਖ ਦੇ ਆਇਆ, ਮੈਂ 7 ਦਿਨ ਸਣੇ ਸਾਥੀਆਂ ਕਿਤੇ ਚਲਾ ਜਾਂਦਾ ਹਾਂ ਅਤੇ ਕੋਈ ਖਰੂਦ ਨਾ ਕਰਾਂਗਾ। ਮਾਤਾ ਜਿਉਣ ਕੌਰ ਜੀ ਅਤੇ ਲਾਂਗਰੀ 7 ਦਿਨ ਪਹਿਲੋਂ ਗੁਰੂ ਸਰ ਆਏ ਅਤੇ ਸੱਦਾ ਸਿੰਘ 10 ਦਿਨ ਪਹਿਲੇ ਪਰਿਵਾਰ ਲੈ ਆਪਣੀ ਧੀ ਕੋਲ ਰੁਪਾਣੇ ਜਾ ਰਿਹਾ। 12 ਪੋਹ 3 ਕੋਹ ਗੁਰੂ ਸਰੋਂ ਪੱਕੀ ਦੇ ਸਟੇਸ਼ਨ ਤੋਂ ਸਤਿਗੁਰੂ ਜੀ ਗੱਡੀ ਤੋਂ ਸਮੇਤ ਸਾਧ ਸੰਗਤ ਦੇ ਉੱਤਰੇ। ਅੱਗੋਂ ਗੱਡੇ, ਘੋੜੀਆਂ, ਊਠ, ਰਥ ਆਏ ਹੋਏ ਸੀ। ਸਰਾਵਾਂ, ਜਸਪਾਲ, ਕੱਟਿਆਂ ਵਾਲੀ, ਕਬਰ ਵਾਲੀ ਆਦਿ ਦੇ ਮੁਸਲਮਾਨਾਂ ਵੀ ਰੀਝ ਨਾਲ ਆਪਣੇ ਘੋੜੇ, ਗੱਡੇ, ਰਥ ਭੇਜੇ ਅਤੇ ਆਪ ਆਏ ਹੋਏ ਸੀ ਸਵਾਗਤ ਵਜੋਂ, ਜਿਵੇਂ ਗੁਰੂ ਸਰ ਦੇ ਸਭ ਨਗਰ ਨੇ ਆਹਰ ਕੀਤਾ ਹੋਇਆ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ, ਮਹਾਰਾਜ ਨਿਹਾਲ ਸਿੰਘ ਜੀ, ਮਹਾਰਾਜ ਗੁਰਦਿਆਲ ਸਿੰਘ ਜੀ, ਰਾਗੀਆਂ ਦੇ ਜਥੇ, ਸਬਦੀ ਅਤੇ ਮਾਤਾ ਫਤਿਹ ਕੌਰ ਜੀ ਆਦਿ ਸਵਾਰ ਹੋ ਗੁਰੂ ਸਰ ਨੇੜੇ ਪੁੱਜ ਕੇ ਸਭ ਉਤਰੇ। ਸ਼ਬਦ ਢੋਲਕ ਛੈਣਿਆਂ ਦਾ ਸ਼ੁਰੂ ਹੋਇਆ। ਅੱਗੋਂ ਵੀ ਸਾਧ ਸੰਗਤ ਸ਼ਬਦ ਪੜ੍ਹਦੀ, ਢੋਲਕ ਛੈਣਿਆਂ ਦੀ ਰੌਣਕ ਲਾ ਮਿਲੀ। ਹਮਕਰ ਸਾਜਣ ਆਏ, ਸਾਚਾ ਮੇਲ ਮਿਲਾਏ। ਪੜ੍ਹਦੇ ਥੋੜ੍ਹੇ ਦਿਨ ਹੁੰਦੇ ਹੀ ਨਿਵਾਸ ਅਸਥਾਨ 'ਤੇ ਜਾ ਥਿਰੇ। ਸੋਧੀ ਦੂਰ ਦੂਰ ਫਿਰੇ, ਮਸਾਂ ਨਹਿਰ 'ਤੇ ਖੁੱਲ੍ਹਾ ਜਲ ਲੱਭਾ, ਖੂਹ 'ਤੇ ਸੀ ਲਾਂਗਰੀਆਂ ਦਾ ਜਥਾ। ਗੁਰੂ ਸਰ ਮਾਤਾ ਰਾਮ ਕੌਰ ਅਤੇ ਮਾਤਾ ਜਿਉਣ ਕੌਰ ਜੀ ਦੇ ਵਰਤਾਵ, ਪ੍ਰੇਮ ਪਿਆਰ ਕਰ 2-3 ਦਿਨਾਂ ਤੋਂ ਭੈਣੀ ਸਾਹਿਬ ਵਾਂਗੂ ਆਏ ਸਿੱਖ ਸਾਧ ਰਾਹੀ ਪਾਂਧੀ ਨੂੰ ਪ੍ਰਸ਼ਾਦ ਜਲ ਮਿਲਦਾ ਸੀ ਇੱਕ ਰਸ ਬਿਨਾਂ ਵਿਤਕਰੇ। ਸਤਿਗੁਰੂ ਜੀ ਦੇ ਸਾਥ ਸਾਧ ਸੰਗਤ ਜਥੇਦਾਰ ਰਾਗੀ ਅਤੇ ਦਰਸ਼ਨ ਅਭਿਲਾਖੀ ਵੀ ਬਹੁਤ ਆਏ ਸੀ, ਪਰ ਕਿਸੇ ਵਸਤੀ ਥੁੜ ਨਾ ਜਾਪਦੀ ਸੀ ਅਤੇ ਕਿਸੇ ਆਏ ਵੱਲੋਂ ਬੁੜਬੁੜ ਨਾ ਭਾਪਦੀ ਸੀ। ਸੰਤ ਲਾਲ ਸਿੰਘ ਜੀ ਭੂਰੇ ਗਿੱਲਾਂ ਵਾਲੇ ਸਮੇਤ ਆਪਣੇ ਪੁੱਤਰ ਪ੍ਰਤਾਪ ਸਿੰਘ ਅਤੇ ਕਾਲੂ ਕੇ ਸਾਰੇ ਰਾਗੀ ਜਥੇ ਦੇ, ਸੰਤ ਰਨਾਮ ਸਿੰਘ ਰਾਗੀ ਚਿਵਿੰਡੇ ਮਾਝੇ ਵਾਲੇ ਰਾਗੀ ਜਥੇ ਸਮੇਤ ਸੰਤ ਭਗਤ ਸਿੰਘ ਜੀ ਦਾਤੇਵਾਲ, ਟਹਿਲ ਸਿੰਘ ਜੀ ਸੱਦੋਵਾਲ, ਸੰਤ ਕਰਮ ਸਿੰਘ ਜੀ ਹਿੰਮਤਪੁਰਾ, संत मंगल सिंह जी फतूई चक, संत सुंदर सिंह जी पूंगा वाले, संत आला सिंह जी वरन, संत भूरी वाले माना वालीए, जय सिंह रागी धुलेते दा, संत हाकम सिंह जी कुकड़ वाले आदि ने रात दीवान लाई रखे रीझ खुशी विच आपो अपने डेरे। गुरु सर हर घर रौनक भरिया भरपूर होया रहा। पिछली रात साहब ने उठ सकेस इशनान कर वार रल लाई चे दर्शन दिते हवन होया अमृत बनया। संत आगम सिंह जी कुकड़ वालियां अपने वलों छे कबित ते 18 सत्रां दा बैंत लिख इश्तहार छपा इस खुशी गुर आनंद समागम दे वंडे होए सी जो हर दरवाजे ते दीवार नाल लगे होए सी। सब ने चंडी दीवार दे भोग बाद ਉਹ ਇਸ਼ਤਿਹਾਰ ਵੰਡੀਏ ਲੈ ਪੜ੍ਹੇ ਜਿਨ੍ਹਾਂ ਵਿੱਚ ਸੰਗਤਾਂ ਨੂੰ ਇਹ ਸਮਾਗਮ ਅਤੇ ਮੇਲੇ ਵਿੱਚ ਆਉਣ ਦਾ ਸੱਦਾ ਸੀ, ਗੁਰ ਉਸਤਤ ਸੀ। ਸੰਤਾਂ ਦੇ ਦੋ ਕਵਿਤੇ ਇੱਥੇ ਲਿਖਦਾ ਹਾਂ। ਧੰਨ ਗੁਰੂ ਰਾਮ ਸਿੰਘ ਬਾਢੀ ਅਵਤਾਰ ਜਾਣੋ, ਤਿਨ੍ਹਾਂ ਦੇ ਭਰਾ ਗੁਰੂ ਹਰੀ ਸਿੰਘ ਜਾਣੀਏ, ਜਨਮੇ ਸਪੂਤ ਸੋਹਣੇ ਗੁਰੂ ਹਰੀ ਸਿੰਘ ਘਰ, ਭੇਜੇ ਕਰਤਾਰ ਦੇ ਕੇ ਸਿੱਖਿਆ ਮਹਾਨੀਏ। ਸੱਚ ਸੁੱਚ ਸੰਜਮ ਜਹਾਨ ਉੱਤੋਂ ਦੂਰ ਹੁੰਦਾ, ਜੇ ਨਾ ਕਦੇ ਹੁੰਦੀਆਂ ਇਹ ਸੂਰਤਾਂ ਰਬਾਨੀਏ, ਪਰਮ ਪਵਿੱਤਰ ਕੋਲ ਬਾਢੀਆਂ ਦੀ ਪੂਜਨੀਕ, ਹਾਕਮ ਮਰਗਿੰਦ ਸਮ ਸੋਢੀਆਂ ਪਛਾਣੀਏ। ਗੁਰੂ ਹਰੀ ਸਿੰਘ ਦਾ ਸਪੁੱਤਰ ਪ੍ਰਤਾਪ ਸਿੰਘ ਸੁੰਦਰ ਸਰੂਪ ਸੋਹਣਾ, ਦੂਲੋ ਸੋ ਸੁਹਾਊਗਾ, ਦੂਜੇ ਛੋਟੇ ਭਾਈ ਮਹਾਰਾਜ ਜੀ ਨਿਹਾਲ ਸਿੰਘ ਹੋਊਗਾ ਨਿਹਾਲ, ਜਿਹੜਾ ਦਰਸ਼ਨਾਂ ਨੂੰ ਪਾਊਗਾ। ਤੀਜੇ ਮਹਾਰਾਜ ਗੁਰਦਿਆਲ ਸਿੰਘ ਦਇਆਨਿਧ ਬ੍ਰਹਮਾ ਸ਼ਿਵ ਵਿਸ਼ਨੂੰ ਆਦਰਸ਼ ਦਿਖਾਊਗਾ, ਕਹਿ ਸਿੰਘ ਹਾਕਮ ਹੈ ਬੇਨਤੀ ਏ ਵਾਰ ਵਾਰ, ਗੁਰੂ ਕਾ ਜੋ ਸਿੱਖ ਸੋ ਜ਼ਰੂਰ ਚੱਲ ਆਊਗਾ। ਚੰਡੀ ਦੀ ਵਾਰ ਦਾ ਭੋਗ ਪਾ ਅਰਦਾਸਾ ਕਰ, ਸਤਿਗੁਰੂ ਪ੍ਰਤਾਪ ਸਿੰਘ ਜੀ ਗ੍ਰੰਥ ਸਾਹਿਬ ਪ੍ਰਕਾਸ਼ੇ ਨੂੰ ਮੱਥਾ ਟੇਕ, ਵੇਦੀ ਪਾਸ ਚਿੱਟੀ ਦੁੱਧ ਵਰਗੀ ਵਿਛੀ ਚਤਈ ਚਾਦਰ 'ਤੇ ਆਏ ਬੈਠੇ। ਮਾਈਆਂ ਵਿੱਚੋਂ ਵੀਰ ਕੌਰ ਜੀ ਉੱਠ ਸਤਿਗੁਰੂ ਜੀ ਨੂੰ ਨਮਸਕਾਰ ਕਰ, ਗਲੇ ਮਾਲਾ ਉੱਨ ਦੀ ਪਹਿਰਾ ਅਤੇ ਫੁੱਲਾਂ ਦਾ ਹਾਰ ਪਹਿਰਾ, ਖੱਬੇ ਪਾਸੇ ਆ ਬੈਠੇ। ਇਹ ਜੋੜਾ ਰਾਮ ਅਤੇ ਸੀਤਾ ਸਰੂਪ ਹੀ ਸਾਖਿਆ ਜਾਪਦਾ ਸੀ। ਸੰਤ ਸੁੰਦਰ ਸਿੰਘ ਜੀ ਅਤੇ ਰਾਮ ਕੌਰ ਦਾ ਵਿਹੜਾ ਰਾਜੇ ਜਨਕ ਦੇ ਸਵੰਬਰ ਰਚੇ ਤਰ੍ਹਾਂ ਸੋਭਦਾ ਸੀ। ਇਹ ਜੋੜਾ ਹੰਸ ਸਰੂਪੀ ਸੋਹਣੇ ਸਿਹਣ ਅਤੇ ਸੰਗਤ ਵਿੱਚ ਸੋਭ ਰਿਹਾ ਸੀ। ਦੁਆਲੇ ਦੇ ਬਨੇਰਿਆਂ ਅਤੇ ਰੰਗ ਬਿਰੰਗੇ ਵਸਤਰਾਂ ਵਿੱਚ ਸੁੰਦਰੀਆਂ ਅਤੇ ਬਾਲਾਂ ਦੀਆਂ ਪਾਲਾਂ ਅਣਗਿਣਤ ਇਸ ਅਪੂਰਵ ਸਵੰਬਰ ਨੂੰ ਦੇਖਣ ਵਾਸਤੇ ਦੇਵ ਪਰਿਵਾਰ ਆਏ ਜਾਪਦੇ ਸੀ। ਗੁਰਬਖਸ਼ ਸਿੰਘ ਜੀ ਚੱਕ ਕੂਕਿਆਂ ਵਾਲੇ ਕੋਠੇ 'ਤੇ ਫਿਰਦੇ, ਸੂਝ ਦੀ ਨਜ਼ਰ ਨਾਲ ਦੇਖਦੇ ਸੀ, ਮਤ ਕੋਈ ਜਨਾਨੇ ਭੇਖ ਵਿੱਚ ਹੋ, ਨੁਕਸਾਨ ਕਰਨ ਵਾਲੀ ਚੋਟ ਨਾ ਚਲਾਉਂਦਾ ਹੋਵੇ। ਮੀਆਂ ਸਿੰਘ ਜੀ ਵੱਲੋਂ ਪੁਲਸਾਂਦੀ 'ਚੋਂ ਹਵਾਲਦਾਰ ਅਤੇ ਸਿਪਾਹੀ ਦੂਰ ਦੂਰ ਉਸ ਹਵੇਲੀ ਦੇ ਨੇੜੇ ਆਏ ਦੀ ਦੇਖ ਰੇਖ ਆਪਣੀ ਸੂਝੋਂ ਕਰਦੇ ਸੀ। ਕੁਝ ਬਲੀ ਅਤੇ ਸਡੌਲ ਸੂਰਮੇ ਸਿੰਘ ਇਸ ਦੀਵਾਨ ਆਨੰਦ ਮੰਡਪ ਦੇ ਦੁਆਲੇ ਦੁਆਲੇ ਪਹਿਰੇ ਤੌਰ ਚੌਕਸ ਚਿੱਤ ਹੋ ਫਿਰ ਰਹੇ ਸੀ। ਸੰਗਤਾਂ ਐਸਾ ਸੁੰਦਰ ਨਜ਼ਾਰਾ, ਪਿਆਰਾ ਪਿਆਰਾ ਦਰਸ਼ਨ, ਇਸ ਅਪੂਰਵ ਆਨੰਦ ਵਾਲੇ ਜੋੜੇ ਦਾ ਦਰਸ਼ ਕਰ ਨੇਤਰ ਉਘਾੜ ਗਰੀਵਾਂ ਉਤਾਂਹ ਕਰ ਦੇਖਦੇ ਨਾ ਰੱਜਦੇ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਮਰ ਕੱਸਾ ਕਰ ਗਾਤਰੇ ਸਫਾ ਜੰਗ ਸਜਾ ਵੀਰ ਆਸਨ ਹੋਏ ਬੈਠੇ। ਵੀਰ ਕੌਰ ਜੀ ਨੂੰ ਚੌਂਕੜਾ ਲਾਇਆ ਹੀ ਸੰਤ ਲਛਮਣ ਸਿੰਘ ਜੀ ਨੇ ਪਵਿੱਤਰ ਗੜਵੇ ਦੇ ਜਲ ਨਾਲ ਹੱਥ ਧੁਆਏ। ਬਾਬੇ ਬਦਨ ਸਿੰਘ ਜੀ ਚੜਿੱਕ ਜ਼ਿਲ੍ਹਾ ਅੰਮ੍ਰਿਤਸਰ ਨੇ ਅੰਮ੍ਰਿਤ ਵਾਲਾ ਬਾਟਾ ਲਿਆ। ਸੰਤ ਲਛਮਣ ਸਿੰਘ ਜੀ ਚਟਾਣੇ ਵਾਲਿਆਂ ਪਹਿਲੇ ਸਤਿਗੁਰੂ ਜੀ ਨੂੰ ਅੰਮ੍ਰਿਤ ਪੰਜ ਚੁਲੇ ਛਕਾ ਕੇਸਾਂ ਨੇਤਰਾਂ ਮੈਂ ਛੱਟੇ ਨਾਲ ਸੰਚਾਰ ਕੀਤਾ ਪੰਜ ਵਾਰ। ਸੋਧੀ ਸਾਧੂ ਸਤਿਗੁਰੂ ਜੀ ਦਾ ਦਸਤਾਰ ਉਥਲ ਕੇਸ ਨੰਗੇ ਕੀਤੇ, ਪੰਜ ਚੁਲੇ ਹੀ ਅੰਮ੍ਰਿਤ ਵਰਸਾਇਆ ਕੇਸਾਂ ਵਿੱਚ। ਫਿਰ ਵੀਰ ਕੌਰ ਜੀ ਨੂੰ ਵੀ ਮੁੱਖ ਮੈਂ ਕੇਸਾਂ ਮੈਂ ਅਤੇ ਨੇਤਰਾਂ ਮੈਂ ਅੰਮ੍ਰਿਤ ਛਕਾ ਸੰਚਾਰ ਕੀਤਾ। ਸਤਿਗੁਰੂ ਜੀ ਤਾਂ ਹਰ ਚੁਲੇ ਅਤੇ ਛੱਟੇ ਨਾਲ ਬੋਲ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਤ ਜੀ ਦੇ ਬੋਲਣ ਬਾਅਦ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲਦੇ ਸੀ। ਵੀਰ ਕੌਰ ਜੀ ਸਤਿ ਸ੍ਰੀ ਅਕਾਲ ਬੋਲਦੇ ਸੀ। ਵੀਰ ਕੌਰ ਜੀ ਦੇ ਕੇਸਾਂ ਤੋਂ ਬਿਰਧਮਾਈ ਬਸਤਰ ਥੋੜ੍ਹਾ ਜਿਹਾ ਅੰਮ੍ਰਿਤ ਸੀਸ ਕੇਸਾਂ ਵਿੱਚ ਛੱਟੇ ਪੈਣ ਯੋਗ ਉਥੱਲਿਆ। ਸੰਤਾਂ ਨੇ ਵੀ ਸਫਾ ਜੰਗ ਕਮਰ ਕੱਸਿਆਂ ਵਿੱਚ ਪੈ ਰਹੇ ਸੀ। ਸੂਈ ਮਹੱਲਾ ਚੌਥਾ ਚੋਂ ਲਾਵਾਂ ਦੇ ਉਚਾਰਨ ਤੋਂ ਪਹਿਲੋਂ ਮਾਇਆ ਦੁਤਰਫੋਂ ਲੈ ਸਵਾ ਸਵਾ ਰੁਪਈਆ ਵਿੱਚ ਰੱਖ ਗੰਢ ਚਤਰਾਵਾ ਕੀਤਾ। ਫਿਰ ਲਾਵਾਂ ਦੇ ਉਚਾਰ ਦੇ ਨਾਲ ਨਾਲ ਵੇਦੀ ਵਿਚਾਲੇ ਅਤੇ ਪ੍ਰਜਵਲਤ ਹਮਣ ਦੇ ਦੁਆਲੇ ਸੱਜੇ ਹੱਥੋਂ ਚੱਲ ਅੱਗੇ ਗੁਰੂ ਜੀ, ਪਿੱਛੇ ਵੀਰ ਕੌਰ ਜੀ, ਚਾਰ ਫੇਰੇ ਲੈ ਬੈਠੇ ਤਾਂ ਰਾਗੀਆਂ ਨੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਦੇ ਪੰਜ ਸ਼ਬਦ ਪੜ੍ਹੇ, ਅਰਦਾਸਾ ਕਰ ਪਾਤਸ਼ਾਹੀ ਬਾਰ੍ਹਵੀਂ ਤੋਂ ਆਰੰਭ ਕਰ ਗੁਰੂ ਹਰੀ ਸਿੰਘ ਜੀ ਤੱਕ ਨਾਮ ਲੈ, ਕੜਾਹ ਪ੍ਰਸ਼ਾਦ ਦਾ ਆਪ ਨੂੰ ਭੋਗ ਲੱਗੇ ਕਹਿ ਇਸ ਅਪੂਰਵ ਆਨੰਦ ਦਾ ਜੈਕਾਰਾ ਸਭ ਸੰਗਤ ਨੇ ਮਿਲ ਕੇ ਗਜਾਇਆ। ਸਤਿਗੁਰੂ ਜੀ ਭੈਣੀ ਸਾਹਿਬੋਂ ਇੱਕ ਪਾਠ ਆਦਿ ਗ੍ਰੰਥ ਅਤੇ ਇੱਕ ਦਸਮ ਗ੍ਰੰਥ ਸਾਹਿਬ ਦਾ ਆਪ ਕਰਕੇ ਭੋਗ ਪਾ ਕੇ ਤਿਆਰ ਹੋਏ ਸੀ ਗੁਰੂ ਸਰ ਨੂੰ। ਕੜਾਹ ਪ੍ਰਸ਼ਾਦ ਸਿਰਫ ਭੋਗ ਸਮੇਂ, ਆਨੰਦ ਮਗਰੋਂ ਕੀਤੇ ਦੋ ਪਾਠ ਸੂਬਾ ਮੀਆਂ ਸਿੰਘ ਜੀ ਅਤੇ ਭੁਪਿੰਦਰ ਕੌਰ ਜੀ ਵੱਲੋਂ ਦੇ ਹਿੱਤੋਂ ਹੀ ਬੈਠੀ ਸਾਧ ਸੰਗਤ ਨੂੰ ਵਰਤਿਆ ਸੀ। ਮੈਂ ਅਪੂਰਵ ਆਨੰਦ ਇਸ ਨੂੰ ਇਸ ਲਈ ਲਿਖਿਆ ਹੈ, ਸਤਿਗੁਰੂ ਪ੍ਰਤਾਪ ਸਿੰਘ ਤੋਂ ਬਿਨਾਂ ਕਿਸੇ ਗੁਰੂ ਦਾ ਆਨੰਦ ਗੁਰਮਰਿਆਦਾ ਦਾ ਨਹੀਂ ਹੋਇਆ, ਵੇਦ ਵਿਧੀ ਦੇ ਹੀ ਹੋਏ ਹਨ। ਇਹ ਉਹ ਵਾਕ ਸਤਿਗੁਰੂ ਰਾਮ ਸਿੰਘ ਦਾ ਪੂਰਾ ਹੋਇਆ ਜੋ ਉਹਨਾਂ ਦਾ ਵਾਕ ਹੈ, ਸੰਸਾਰ 'ਤੇ ਜੋ ਵੀ ਧਰਮ ਕਰਮ ਵਰਤਦਾ ਹੈ ਪਹਿਲਾਂ ਮੈਂ ਆਪਣੇ 'ਤੇ ਹੀ ਵਰਤ ਪ੍ਰਚਲਿਤ ਕਰਦਾ ਹਾਂ। ਪੂਰੇ ਗੁਰਮੁਖੀ ਬਾਣੇ ਵਿੱਚ ਮੱਧਮ ਪੈ ਗਈ ਗੁਰਮਰਿਆਦਾ ਦੀ ਰੀਤ ਨੂੰ, ਤਿਵੇਂ ਫੇਰ ਮੇਰੇ ਪ੍ਰੀਤਮ ਨੇ ਆਪਣੇ ਤੋਂ ਆਰੰਭ ਕੀਤਾ। ਸੰਤ ਲਛਮਣ ਸਿੰਘ ਜੀ ਚਟਾਣੇ ਵਾਲਿਆਂ ਮਾਤਾ ਜਿਉਣ ਕੌਰ ਜੀ ਦੀ ਸਲਾਹ ਨਾਲ ਵਾਕ ਲੈ ਗੁਰਬਾਣੀ ਦੇ ਵਿੱਚੋਂ ਵੀਰ ਕੌਰ ਜੀ ਦਾ ਨਾਮ ਭੁਪਿੰਦਰ ਕੌਰ ਰੱਖਿਆ। ਸੰਗਤ ਨੂੰ ਸੁਣਾਇਆ 13 ਪੋਹ 1971 ਬਿਕਰਮੀ ਗੁਰੂ ਸਰ ਜ਼ਿਲ੍ਹਾ ਫਿਰੋਜ਼ਪੁਰ। ਵਾਕ ਇਹ ਨਿਕਲਿਆ ਸੀ, ਨਿਜ ਭਗਤੀ ਸੀਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ, ਜਿਤ ਗ੍ਰਹਿ ਵਸੈ ਸੋ ਗ੍ਰਹਿ ਸੋਭਾਵੰਤਾ, ਗੁਰਮੁਖ ਪਾਈ ਕਿਨੈ ਵਿਰਲੈ ਜਨਤਾ, ਸੋ ਕਰਨੀ ਕਾਵਣ ਗੁਰਮਿਲਹਮ ਪਾਈ, ਜਜ ਕਾਜ ਪ੍ਰਥਾਇ ਸੁਹਾਈ ਰਹਾਓ, ਜਿਚਰ ਵਸੀ ਪਿਤਾ ਕੈ ਸਾਥ, ਤਿਚਰ ਕੰਤ ਬਹੁ ਫਿਰੈ ਉਦਾਸ, ਕਰ ਸੇਵਾ ਸਤਿਪੁਰਖ ਮਨਾਇਆ, ਗੁਰ ਆਣੀ ਘਰ ਮੈਂ ਤਾਂ ਸਰਬ ਸੁਖ ਪਾਇਆ, ਬੱਤੀ ਸੁਲੱਖਣੀ ਸੱਚ ਸੰਤਤ ਪੂਤ, ਆਗਿਆਕਾਰੀ ਸੁਗੜ ਸਰੂਪ, ਇੱਛ ਪੂਰੇ ਮਨ ਕੰਤ ਸੁਆਮੀ, ਸਗਲ ਸੰਤੋਖੀ ਦੇਹ ਜੇਠਾਣੀ, ਸਭ ਪਰਿਵਾਰ ਹੈ ਮਾਹੇ ਸ੍ਰੇਸ਼ਟ, ਮਤੀ ਦੇਵੀ ਦੇਵਰ ਜੇਸ਼ਟ, ਧਨ ਸੋ ਗ੍ਰਹਿ ਜਿਤ ਪ੍ਰਗਟੀ ਆਏ, ਜਨ ਨਾਨਕ ਸੁਖੇ ਸੁਖ ਵਿਹਾਏ। ਇਹ ਸ਼ਬਦ ਦਾ ਪਹਿਲਾ ਨਿਜ ਪਦ ਸੰਤ ਜੀ ਨੇ ਆਪ ਪਰਮੇਸ਼ਰ ਰੂਪ ਸਤਿਗੁਰੂ ਪ੍ਰਤਾਪ ਸਿੰਘ ਜੀ ਯੋਗ ਜਾਣਿਆ। ਭਗਤੀ ਰੂਪ ਸਗਤ ਦਾ ਅਵਤਾਰ ਮਾਤਾ ਵੀਰ ਕੌਰ ਜੀ ਨੂੰ ਇਸ ਸਮੇਂ ਜਾਣਿਆ ਅਤੇ ਪੱਬੇ ਅੱਖਰ ਤੋਂ ਭੁਪਿੰਦਰ ਕੌਰ ਨਾਮ ਰੱਖਿਆ। ਭੂ ਧਰਤੀ ਉਸ ਦਾ ਪਤੀ ਇੰਦਰ ਸਤਿਗੁਰੂ ਜੀ ਨੂੰ ਜਾਣਿਆ ਅਤੇ ਭੁਪਿੰਦਰ ਕੌਰ ਨਾਮ ਸੰਤ ਜੀ ਊਚ ਬਖਾਣਿਆ, ਅਰਥਾਤ ਨਿਜ ਆਪ ਪਰਮੇਸ਼ਰ ਤੋਂ ਬਾਅਦ ਭਗਤੀ ਸੀਲਵੰਤੀ ਨਾਰ ਦੇ ਅੱਖਰ ਤੋਂ ਪੱਬਾ ਅੱਖਰ ਲੈ ਨਾਮ ਚੁਣਿਆ। ਇਹ ਸੰਤ ਲਛਮਣ ਸਿੰਘ ਜੀ ਜਟਾਣੇ ਦੇ ਜ਼ਿਮੀਂਦਾਰ ਸੀ ਜੋ ਸਮਰਾਲੇ ਤੋਂ 4 ਕੋਸ ਏ। ਇਹਨਾਂ ਨੇ ਆਪ ਵਿੱਦਿਆ ਅਧਿਆਪਕ ਪਾਸੋਂ ਬੜੇ ਯਤਨ ਨਾਲ ਸੇਵਾ ਕਰ ਹੀ ਪ੍ਰਾਪਤ ਕੀਤੀ ਸੀ। ਇਹ ਸੰਤ ਜੀ ਇਕੱਲੇ 8 ਪਹਿਰਾਂ ਵਿੱਚ ਗ੍ਰੰਥ ਸਾਹਿਬ ਆਦਿ ਦਾ ਅਖੰਡ ਪਾਠ ਕਰ ਲੈਂਦੇ ਸੀ, ਖੜੋ ਕੇ ਵੀ ਪਾਠ ਬੜਾ ਸ਼ੁੱਧ ਉਚਾਰਨ ਕਰਦੇ ਸੀ ਬੋਲ ਕੇ। ਸਤਿਗੁਰੂ ਜੀ ਦੀ ਉਮਰ 97ਵੇਂ ਸਾਲ ਵਿੱਚ ਸੀ, ਹਰ ਗੁਣ ਵਿੱਦਿਆ ਸੰਪੰਨ ਸੀ। ਮਾਤਾ ਭੁਪਿੰਦਰ ਕੌਰ ਜੀ 15-16 ਸਾਲ ਦੇ ਸੁੰਦਰ ਸਰੂਪ, ਚੰਗੀ ਗੁਰਮੁਖੀ ਪੜ੍ਹੇ ਹੋਏ, ਗੁਰਬਾਣੀ ਦੇ ਨੇਮੀ ਅਤੇ ਭਜਨ ਦੇ ਅਭਿਆਸੀ ਸੀ। ਮਾਤਾ ਜੀ ਨੇ ਇਸ ਆਪਣੇ ਆਨੰਦ 'ਤੇ ਆਈ ਸੰਗਤ ਦੀ ਸੇਵਾ ਆਪਣੀ ਹੱਥੀਂ ਆਪਣੇ ਸਭ ਮਾਂ ਪਿਓ ਜਣਿਆਂ ਅਤੇ ਸਾਧਾਂ ਦੇ ਸਾਥ ਰਲ ਕੀਤੀ। ਪ੍ਰਸ਼ਾਦ ਛੱਕ ਵਿਦਾ ਹੋਣ ਤੋਂ ਪਹਿਲਾਂ ਮਾਤਾ ਰਾਮ ਕੌਰ ਜੀ ਨੇ ਅਰਜ਼ ਕਰ ਸਤਿਗੁਰੂ ਜੀ ਨੂੰ ਸਾਧ ਸੰਗਤ ਵਿੱਚੋਂ ਆਪਣੇ ਭਾਗਾਂ ਭਰੇ ਵਿਹੜੇ ਸਭ ਸਖੀਆਂ ਦੇ ਦਰਸ਼ਨ ਕਰਨ ਭੇਟਾ ਧਰਨ ਯੋਗ ਲਿਆਂਦਾ। ਸਤਿਗੁਰੂ ਜੀ ਦੇ ਸਾਥ ਹਾਣੀ ਮਨ ਮੇਲੀ ਗੁਰਬਖਸ਼ ਸਿੰਘ ਹੋ ਟੁਰਿਆ। ਭਾਈ ਵਜ਼ੀਰ ਸਿੰਘ ਜੀ ਪਿੱਛੇ ਪਿੱਛੇ ਜਲਦਾ ਗੜਵਾ ਲੈ ਟੁਰੇ। ਸੁੰਦਰ ਵਿਹੜੇ ਵਿੱਚ ਵਿਛੇ ਵਸਤਰਾਂ ਤੋਂ ਦੀ ਸੁੰਦਰ ਪਲੰਘ ਭਰਾਏ ਬਿਰਾਜੇ। ਸਤਿਗੁਰੂ ਜੀ ਨੂੰ ਸਭ ਨੇ ਨਮਸਕਾਰ ਕੀਤੀ। ਮਾਤਾ ਰਾਮ ਕੌਰ ਜੀ ਸਭ ਬੀਬੀਆਂ ਨੂੰ ਸੁਣਾ ਕਿਹਾ ਮੰਨਣ ਅਤੇ ਮੱਥਾ ਟੇਕਣ ਦਾ ਥਾਂ ਹਨ, ਕੋਈ ਬੀਬੀ ਕਬੋਲ ਮਖੌਲ ਨਾ ਕਰੇ। ਸਭ ਸੰਬੰਧੀਆਂ ਅਤੇ ਨਗਰ ਦੀਆਂ ਆਈਆਂ ਮਾਈਆਂ ਬੀਬੀਆਂ 'ਚੋਂ ਕਈ ਤਾਂ ਭੇਟਾਂ ਤਰ੍ਹਾਂ ਮੱਥਾ ਟੇਕਣ, ਕਈ ਸਗਨ ਤਰ੍ਹਾਂ ਗਿਰੀ ਅਤੇ ਠੂਠੀ ਦੀ ਭੇਟਾ ਤਰਨ। ਗੁਰਬਖਸ਼ ਸਿੰਘ ਸਭ ਭੇਟਾ ਝੋਲੀ ਵਿੱਚ ਅੱਗੋਂ ਉਠਾ ਆਪ ਸਾਂਭੀ ਜਾਵੇ। ਸਤਿਗੁਰੂ ਜੀ ਮਗਨ ਨੀਵੀਂ ਨਜ਼ਰ ਰੱਖੇ, ਸੱਜੇ ਹੱਥ ਮਾਲਾ ਫੜ ਭਜਨ ਕਰੀ ਜਾਂਦੇ। ਇੱਕ ਬੀਬੀ ਕਿਹਾ, ਮੇਰਾ ਤਾਂ ਭਾਈਆ ਏ। ਵਜ਼ੀਰ ਸਿੰਘ ਜੀ ਪਰਿਓਂ ਸੁਣ ਬੋਲੇ, ਬੀਬੀ ਠੀਕ ਬੋਲੀ ਹੈ, ਇਹ ਭਾਈ ਨਿਰਾ ਏ, ਮੇਰਾ ਭਾਈਆ ਸਾਹਿਬ। ਉਸ ਬੀਬੀ ਕਿਹਾ, ਮੈਂ ਹਿੱਤ ਨਾਲ ਕਿਹਾ ਏ ਭਾਈ। ਕਿਹਾ, ਬੀਬੀ ਇਹ ਸੱਜਣ ਮੈਡਾ ਚਾਈਆ, ਹੱਬ ਕਹੀ ਦਾ ਮਿੱਤ, ਹੱਬੇ ਜਾਣ ਆਪਣਾ ਕਹੀ ਨਾ ਠਾਏ ਚਿੱਤ, ਇਹ ਐਸਾ ਮਿੱਤ ਏ। ਗੁਰਬਖਸ਼ ਸਿੰਘ ਇੱਕ ਦੋ ਬੀਬੀਆਂ ਨੂੰ ਸਤਿਗੁਰੂ ਜੀ ਦੇ ਬਹੁਤ ਨੇੜੇ ਨੇੜੇ ਹੁੰਦਾ ਜਾਣ ਅਤੇ ਕੁਝ ਮੁੱਠ ਵਿੱਚ ਲੁਕੋਇਆ ਜਾਣ, ਇਸ਼ਾਰੇ ਨਾਲ ਕਿਹਾ, ਤੁਸਾਂ ਜੋ ਕੁਝ ਕਰਨਾ ਹੈ ਕਰ ਦੇਵੋ। ਭਾਵ ਇਹ ਸੀ, ਜੇ ਸੂਈਆਂ ਚੁੱਭਣ ਅਤੇ ਸੀ ਕਰਨਗੇ ਤਾਂ ਵੀ ਹਾਸਾ ਹੋਵੇਗਾ, ਜੇ ਬਸਤਰ ਆਪ ਦੇ ਬਸਤਰ ਸਾਥ ਸੀਤਾ ਗਿਆ ਅਤੇ ਲੈ ਟੁਰਨਗੇ ਤਾਂ ਵੀ ਹਾਸਾ ਮੱਚੇਗਾ। ਸਤਿਗੁਰੂ ਜੀ ਤਿਰਛੀ ਅੱਖੇ ਤਾੜ ਬੀਬੀਆਂ ਵੱਲ ਦੇਖਿਆ ਤਾਂ ਬੀਬੀਆਂ ਨੇੜਿਓਂ ਪਰੇ ਹੋ ਗਈਆਂ। ਇਹ ਛੇੜਖਾਨੀ ਅਤੇ ਤਾੜਨਾ ਦੇਖ ਮਾਤਾ ਰਾਮ ਕੌਰ ਜੀ ਗੁਰਬਖਸ਼ ਸਿੰਘ ਨੂੰ ਕਿਹਾ, ਇਹ ਬੀਬੀਆਂ ਤਾਂ ਚੰਚਲ ਮਤ ਹੋਈਆਂ, ਤੂੰ ਤਾਂ ਇਸ਼ਾਰਾ ਸਹਾਰਾ ਨਾ ਸੀ ਦੇਣਾ। ਗੁਰਬਖਸ਼ ਸਿੰਘ ਉੱਤਰ ਦਿੱਤਾ, ਜੇ ਕੁੜੀਆਂ ਦੀਆਂ ਸੂਈਆਂ ਤੋਂ ਸੀਸੀ ਕਰਦੇ ਤਾਂ ਮੈਂ ਕਹਿਣਾ ਸੀ, ਜਿਵੇਂ ਇਹਨਾਂ ਕੁੜੀਆਂ ਆਪ ਨੂੰ ਮੌਜ ਨਾਲ ਸੂਈਆਂ 'ਚ ਬੋਈਆਂ ਹਨ ਅਤੇ ਤੁਸਾਂ ਦਰਦ ਮੰਨੀ ਹੈ, ਤਿਵੇਂ ਜਦ ਆਪ ਸਾਨੂੰ ਕੋਈ ਸੂਈ ਦਰਦ ਕਰਨ ਵਾਲੀ ਮੌਜ ਨਾਲ ਚੋਭਦੇ ਹੋ, ਜੇ ਅਸੀਂ ਚੀਸ ਵੱਟਦੇ ਸੀ ਸੀ ਹਾਏ ਕਰਦੇ ਹਾਂ ਤਾਂ ਸਾਨੂੰ ਕਿਉਂ ਕਹਿੰਦੇ ਹੋ, ਹਾਏ ਸੀ ਨਾ ਕਰੋ ਭਾਣਾ ਮੰਨੋ। ਇਸੇ ਤਰ੍ਹਾਂ ਸਾਨੂੰ ਪੀੜ ਹੁੰਦੀ ਹੈ। ਜੇ ਬਸਤਰ ਸੀਤਾ ਨਾਲ ਆਪਣੇ ਬਸਤਰ ਦੇ ਉੱਠ ਟੁਰਦੇ ਤਾਂ ਮੈਂ ਕਹਿਣਾ ਸੀ, ਇਹਨਾਂ ਗੁਰੂ ਸਰ ਵਾਲਿਆਂ ਤਨ ਪੇਟੋਂ ਜੰਮੀ ਜਾਈ ਦੇ ਅਤੇ ਅਸਾਂ ਗੁਰਸਿੱਖਾਂ ਤਨ ਮਨ ਧਨ ਦੇ, ਆਪ ਵੱਲੋਂ ਕੋਈ ਫਰਕ ਨਹੀਂ ਰੱਖਿਆ, ਇਹ ਬਸਤਰ ਕਿਉਂ ਬਿਨ ਪੁੱਛੇ ਪਿੱਛੇ ਲਾ ਟੁਰੇ ਹੋ। ਜੇ ਕਹਿੰਦੇ ਕਿਸੇ ਦੀ ਕਰਤੂਤ ਏ ਤਾਂ ਮੈਂ ਕਹਿਣਾ ਸੀ, ਕਿ ਆਪ ਦੇ ਹੁਕਮ ਬਿਨਾਂ ਵੀ ਹੋਰ ਕੋਈ ਕੁਝ ਕਰ ਸਕਦਾ। ਇਹ ਸੁਣ ਇਹਨਾਂ ਚੁੱਪ ਰਹਿਣਾ ਸੀ ਅਤੇ ਬੀਬੀਆਂ ਹਾਸੇ ਵਿੱਚ ਚੁੱਪ ਜੁੱਪ ਪੈਣਾ ਸੀ। ਮੈਂ ਕਹਿਣਾ ਸੀ, ਖੁਸ਼ੀ ਅਤੇ ਰੀਝ ਦੀ ਕੋਈ ਕੀਮਤ ਨਹੀਂ। ਸ਼੍ਰੀ ਸਤਿਗੁਰੂ ਜੀ ਮਾਤਾ ਰਾਮ ਕੌਰ ਅਤੇ ਗੁਰਬਖਸ਼ ਸਿੰਘ ਦੀਆਂ ਇਹ ਗੱਲਾਂ ਚੁੱਪ ਕੀਤੀ ਸੁਣਦੇ ਰਹਿ। ਇੱਕ ਬੀਬੀ ਕਿਹਾ, ਸੱਚੇ ਪਾਤਸ਼ਾਹ ਅਸਾਂ ਸੁਣਿਆ ਹੋਇਆ ਏ, ਗੁਰੂ ਅਰਜਨ ਦੇਵ ਜੀ ਜਦ ਮਾਓ ਪਿੰਡ ਗੰਗਾ ਜੀ ਨੂੰ ਵਿਆਹੁਣ ਗਏ ਸੀ, ਉਹਨਾਂ ਦੀ ਇੱਕ ਸਾਲੀ ਹਰਿਆਂ ਕਿਹਾ ਸੀ, ਛੰਤ ਸੁਣਾਓ, ਤਾਂ ਉਹਨਾਂ ਸੁਣਾਏ ਜੋ ਗ੍ਰੰਥ ਸਾਹਿਬ ਵਿੱਚ ਲਿਖੇ ਹਨ, ਤਿਵੇਂ ਤੁਸੀਂ ਵੀ ਸਾਨੂੰ ਛੰਦ ਸੁਣਾਵੋ। ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਉਹ ਗੁਰੂ ਜੀ ਜਨਮ ਤੋਂ ਕਵੀ ਸੀ ਅਤੇ ਗੁਰੂ ਨਾਨਕ ਜੀ ਦੇ ਪੰਜਵੇਂ ਆਸਣ 'ਤੇ ਉਹਨਾਂ ਨੂੰ ਬਾਣੀ ਉਚਾਰਨ ਦਾ ਹੱਕ ਸੀ। ਮੈਂ ਤਾਂ ਅਜੇ ਉਹਨਾਂ ਦੇ ਸੇਵਕਾਂ ਵਾਲੀ ਵੀ ਥਾਂ ਨਿਭਾਉਣ ਜੋਗਾ ਨਹੀਂ। ਨਾਲੇ ਕਈ ਵਿਦਵਾਨਾਂ ਦਾ ਮਤ ਏ ਕਿ ਹਰਿਆਂ ਸਾਲੀ ਨਾਂ ਸੀ, ਹਰਿਆਂ ਇੱਕ ਛੰਦ ਹੈ ਜਿਸ ਦੇ ਅੰਤਲੇ ਪਦ 'ਤੇ ਅੜਿੱਲ ਦੇ ਹੋ ਵਾਂਗੂ ਹਰਿਆਂ ਬੋਲਣਾ ਜ਼ਰੂਰੀ ਏ, ਸੋ ਛੰਤ ਸਤਿਗੁਰੂ ਜੀ ਉਚਾਰਨ ਕੀਤਾ ਸੀ। ਬੀਬੀ ਕਿਹਾ, ਕੁਝ ਵੀ ਹੋਵੇ ਸਾਨੂੰ ਆਪ ਛੰਤ ਜ਼ਰੂਰ ਸੁਣਾਓ, ਸਾਡੀ ਅਰਜ ਮੰਨੋ। ਸਤਿਗੁਰੂ ਜੀ ਉੱਤਰ ਦਿੱਤਾ, ਇਹ ਰੀਤ ਵਿਡਾਰੂਆਂ ਵੱਲੋਂ ਲੜਕੇ ਦੀ ਬੁੱਧੀ ਵਿੱਦਿਆ ਪਰਖਣ ਲਈ ਪ੍ਰਚਲਿਤ ਕੀਤੀ ਗਈ ਸੀ, ਪਰ ਹੁਣ ਪਲਟ ਚੰਚਲਤਾ ਦੇ ਰਿਵਾਜ਼ ਵਿੱਚ ਰਲ ਹਟਣਯੋਗ ਹੋ ਗਈ ਹੋਈ ਏ। ਤਾਂ ਬੀਬੀ ਫੇਰ ਕਿਹਾ, ਕੁਝ ਵੀ ਮੁੱਢ ਜਾਂ ਅਸਲੀਤ ਹੋਵੇ ਤੁਸੀਂ ਸਾਡੀ ਅਰਜ ਮੰਨ ਛੰਤ ਜ਼ਰੂਰ ਸੁਣਾਓ, ਆਪ ਦੀ ਰਸਨਾ ਤੋਂ ਕੁਝ ਸੁਣ ਸਾਡਾ ਭਲਾ ਹੀ ਹੋਵੇਗਾ। ਸਤਿਗੁਰੂ ਜੀ ਉੱਤਰ ਦਿੱਤਾ, ਜਿਸ ਨੂੰ ਮੇਰੇ ਤੋਂ ਸੁਣਨ ਦੀ ਰੀਝ ਸਰਧਾ ਏ ਅਤੇ ਆਪਣਾ ਭਲਾ ਕਰਨ ਦੀ ਕੋਈ ਲਾਲਸਾ ਏ, ਉਹ ਗੁਰੂ ਜੀ ਦੇ ਉੱਚਰੇ ਛੰਤ ਸਹਿਜ ਨਾਲ ਪੜ੍ਹ, ਵਿਚਾਰ ਧਾਰਨ ਕਰ, ਆਪਣਾ ਭਲਾ ਕਰ ਲੈ, ਮੇਰੇ ਆਖੇ ਲੱਗੇ ਤਾਂ ਉਹ ਕਾਫੀ ਹਨ। ਕਹਿ ਸਤਿ ਸ੍ਰੀ ਅਕਾਲ ਬੁਲਾ, ਨਿਵਾਸ ਅਸਥਾਨ ਨੂੰ ਉੱਠ ਆਏ। ਡੇਰੇ ਆ ਸਤਿਗੁਰੂ ਪ੍ਰਤਾਪ ਸਿੰਘ ਜੀ ਗੁਰਬਖਸ਼ ਸਿੰਘ ਦੁਆਲੇ ਖੁੰਡਾ ਲੈ ਕੇ ਹੋ ਖੜੇ, ਕਿਹਾ ਸੱਚ ਹੀ ਆਖਦੇ ਹਨ, ਜਾਤੀ ਉਮਰ ਅਤੇ ਸੰਗਤ ਦਾ ਸੁਭਾਅ ਵਰਤਨੋਂ ਨਹੀਂ ਰਹਿੰਦਾ, ਤੂੰ ਉੱਥੇ ਵਿਹੜੇ ਵਿੱਚ ਕਿਹੜੇ ਕੰਮ ਲੱਗ ਪਿਆ ਸੈਂ। ਮੈਂ ਜਾਣਦਾ ਹਾਂ ਤੂੰ ਜੱਟ ਹੈ ਅਤੇ ਜਵਾਨ ਵੀ ਹੈ ਅਤੇ ਜੋਬਨ ਮੱਤੀਆਂ ਮਖੌਲਣਾਂ ਦਾ ਤੇਰੇ 'ਤੇ ਅਸਰ ਹੋ ਗਿਆ ਸੀ, ਕੋਈ ਕਿਸੇ ਵੇਲੇ ਦੀ ਕਸਰ ਕਿਹੜ ਕੱਢਣ ਲੱਗਾ ਸੈਂ। ਜੋ ਜੱਟਾਂ ਦਾ ਸੁਭਾਅ ਏ ਹਾਸੇ ਅਤੇ ਹਾਸੇ ਵਿੱਚ ਜਾਂ ਗੁੱਸੇ ਵਿੱਚ ਵਾਰ ਜ਼ਰੂਰ ਕਰਨਾ। ਸਤਿਗੁਰੂ ਜੀ ਗੁਰੂ ਸਰੋਂ ਸਮੇਤ ਮਾਤਾਵਾਂ ਮਹਿਲ ਆਪਣੇ ਅਤੇ ਸਾਧ ਸੰਗਤ ਦੇ ਪੱਕੀ ਦੇ ਟੇਸ਼ਨ ਤੱਕ ਰਥਾਂ ਗੱਡੀਆਂ ਘੋੜੀਆਂ ਊਠਾਂ 'ਤੇ ਆਏ। ਗੁਰੂ ਸਰ ਦੁਆਲੇ 2-3 ਦਿਨ ਗੱਡੇ ਰਥਾਂ ਅਤੇ ਸੰਗਤਾਂ ਦੀ ਗਹਿਮਾ ਗਹਿਮ ਰਹੀ। ਦਾਲਾ ਪ੍ਰਸ਼ਾਦਾ ਸਭ ਨੂੰ ਇੱਕ ਰਸ ਵਰਤਿਆ। ਸਾਨੇ ਦੇ ਟੇਸ਼ਨ 'ਤੇ ਬਹੁਤ ਰੱਥ ਗੱਡੇ ਊਠ ਘੋੜੇ ਭੈਣੀ ਸਾਹਿਬ ਵੱਲੋਂ ਨੇੜੇ ਦੇ ਨਗਰਾਂ ਵੱਲੋਂ ਗੁਰੂ ਕੇ ਆਨੰਦ ਦੀ ਖੁਸ਼ੀ ਦੇ ਹਿੱਸੇ ਵਜੋਂ ਆਏ ਹੋਏ ਸੀ। ਜੋ ਮਾਤਾਵਾਂ ਜਥੇਦਾਰਾਂ ਅਤੇ ਸਾਧਾਂ ਨੂੰ ਭੈਣੀ ਸਾਹਿਬੋਂ ਅੱਗੋਂ ਆ ਲੈ ਗਏ ਸੀ। ਸਤਿਗੁਰੂ ਜੀ 5 ਪਾਠ ਕੀਤਿਆਂ ਦੇ ਭੋਗ ਪਾ ਭੈਣੀ ਸਾਹਿਬੋਂ ਜਿਵੇਂ ਵਿਦਿਆ ਹੋਏ ਸੀ ਤਿਵੇਂ 5 ਪਾਠ ਆਦਿ ਗ੍ਰੰਥ ਸਾਹਿਬ ਦੇ ਅਤੇ 1 ਦਸਮ ਗ੍ਰੰਥ ਦਾ ਭੋਗ ਆ ਗੁਰੂ ਸਰੋਂ ਭੈਣੀ ਸਾਹਿਬ ਪਾਇਆ। ਸਤਿਗੁਰੂ ਜੀ ਆਪ ਵੀ ਪਾਠ ਆਨੰਦ ਯੋਗ ਕੀਤਾ ਸੀ ਅਤੇ ਗੁਰੂ ਸਰ ਵੀ ਆਖ ਭੇਜਿਆ ਸੀ ਵੀਰ ਕੌਰ ਆਪ ਆਨੰਦ ਯੋਗ ਪਾਠ ਕਰੇ। ਸਤਿਗੁਰੂ ਜੀ ਸੱਦਾ ਸਿੰਘ ਦੇ ਬੋਲ ਬੁਲਾਰੇ ਸੁਣ 17 ਦਿਨ ਪਹਿਲਾਂ ਆਪਣੇ ਆਨੰਦ ਤੋਂ 8-9 ਸਿੰਘ ਸੂਰਮੇ ਜਵਾਨ ਗੁਰਬਖਸ਼ ਸਿੰਘ ਜੀ ਦੇ ਮਤਹਿਤ ਕਰ ਗੁਰੂ ਸਰ ਭੇਜ ਦਿੱਤੇ ਸੀ। ਕਿਹਾ ਸੀ ਜੇ ਸੱਦਾ ਸਿੰਘ ਕੇ ਪਹਿਲੋਂ ਛੇੜਨ ਤਾਂ ਤਕੜੇ ਹੋ ਪਹਿਲਾਂ ਸਹਿਜ ਨਾਲ ਸਮਝਾਵੋ, ਜੇ ਜ਼ੋਰ ਹੀ ਜਿਤਾਉਣ ਤਾਂ ਜਹਾਂ ਨਾਲ ਤਹਿ ਬਣ ਦਬਾ ਦਿਓ। ਪਰ ਆਨੰਦ ਹੋਣ ਬਾਅਦ ਇਹਨਾਂ ਸਭਨਾਂ ਨੂੰ ਸਾਥ ਹੀ ਸ੍ਰੀ ਭੈਣੀ ਸਾਹਿਬ ਲੈ ਆਏ ਸੀ। ਮਾਤਾ ਜਿਉਣ ਕੌਰ ਜੀ, ਭੈਣੀ ਸਾਹਿਬ ਸਤਿਗੁਰੂ ਜੀ ਦੇ ਆਨੰਦ ਦੀ ਖੁਸ਼ੀ ਵਿੱਚ ਸਭ ਨਗਰ ਡੇਰੇ ਅਤੇ ਰਾਹੀ ਪਾਂਧੀ ਜਾਂਦੇ ਨੂੰ ਰੋਕ ਤਰਪੌਤ ਕੜਾਹ ਪ੍ਰਸ਼ਾਦ ਅਤੇ ਦਾਲਾ ਪ੍ਰਸ਼ਾਦ ਦਾ ਵਰਤਾਇਆ। ਮਾਤਾ ਭੁਪਿੰਦਰ ਕੌਰ ਜੀ ਪਹਿਲੀ ਵਾਰ ਭੈਣੀ ਸਾਹਿਬ ਆਏ, 4 ਮਹੀਨੇ ਰਹੇ। ਸਤਿਗੁਰੂ ਜੀ ਰਾਮਸਰ ਹੀ ਆਪਣਾ ਬਸੇਰਾ ਰੱਖਦੇ। 8 ਪੈਰੀ ਰੋਜ਼ ਸਵੇਰੇ ਆਪ ਮਾਤਾ ਜਿਉਣ ਕੌਰ ਜੀ ਦੀ ਚਰਨੀ ਹੱਥ ਲਾ ਮੱਥਾ ਟੇਕਦੇ ਅਤੇ ਮਾਤਾ ਭੁਪਿੰਦਰ ਕੌਰ ਜੀ ਵੀ ਸਤਿਗੁਰੂ ਜੀ ਨੂੰ ਨਮਸਕਾਰ ਕਰ ਦਰਸ਼ਨ ਕਰ ਚਿੱਤ ਠਾਰ ਲੈਂਦੇ। ਸਤਿਗੁਰੂ ਜੀ ਜੋੜਾ ਉਤਾਰ ਲੋ ਅਤੇ ਮੰਦਰ ਸਤਿਗੁਰੂ ਰਾਮ ਸਿੰਘ ਜੀ ਦੇ ਅੰਦਰ ਹੋ ਨਮਸਕਾਰ ਕਰਦੇ। ਸਭ ਡੇਰੀ ਸੇਵਾਦਾਰ ਨੂੰ ਹਾਸ ਰਸ ਦਰਸ਼ਨ ਦਿੰਦੇ, ਬੁਲਾਉਂਦੇ ਵਹਿੰਦੇ। ਬਾਲਾਂ ਨੂੰ ਬੁਲਾ ਬੁਲਾ ਬਦਾਮ ਵਰਤਾਉਂਦੇ ਅਤੇ ਆਉਂਦੇ ਦੋਏ ਹੱਥ ਕਰਕੇ ਲਓ ਭਾਈ। ਸਤਿਗੁਰੂ ਜੀ ਅਖਾੜਾ ਓਹਲੇ ਗੋਡ ਜਗ੍ਹਾ ਬਣਾ ਜ਼ੋਰ ਕਰਦੇ, ਨਹਿਰ ਦੇ ਵੀ ਅਤੇ ਭੈਣੀ ਸਾਹਿਬ ਵੀ। ਮਾਘਾ ਸਿੰਘ ਕੱਦ ਦਾ ਛੋਟਾ ਹੋਣ ਕਰ ਦੌੜਦਾ ਤਾਂ ਬਹੁਤ, ਪਰ ਹਿੰਮਤੋਂ ਨਿਰਸੋ ਰਹਿ ਗਿਆ। ਜੰਗ ਸਿੰਘ ਇਰਾਕ ਦਾ ਸ਼ਰਾਬ ਨਾ ਛੱਡਦਾ ਸੀ। ਸਤਿਗੁਰੂ ਜੀ ਕਿਹਾ ਸਾਡੇ ਵਿੱਚ ਨਾ ਆਇਆ ਕਰ। ਉਸ ਕਿਹਾ ਮੈਨੂੰ ਢਾਹ ਲਵੋ ਤਾਂ ਸ਼ਰਾਬ ਛੱਡ ਦੇਵਾਂਗਾ, ਜੇ ਮੈਂ ਆਪ ਨੂੰ ਢਾਹ ਲਿਆ ਤਾਂ ਤੁਸੀਂ ਮੈਨੂੰ ਸ਼ਰਾਬ ਛੱਡ ਦੇ ਕਹਿਣੋਂ ਹੀ ਰੁਕ ਜਾਣਾ। ਸਤਿਗੁਰੂ ਜੀ ਪੇੜ ਵਿੱਚ ਕੋਲ ਉਸ ਨੂੰ ਢਾਹ ਲਿਆ। ਜੰਗ ਸਿੰਘ ਨਾ ਸ਼ਰਾਬ ਛੱਡੀ ਅਤੇ ਨਾ ਫੇਰ ਪੇੜ ਵਿੱਚ ਹੀ ਵੜਿਆ। ਸਰਦਾਰ ਕੇਹਰ ਸਿੰਘ, ਗੁਰਬਖਸ਼ ਸਿੰਘ, ਭਾਈ ਵਜ਼ੀਰ ਸਿੰਘ, ਲਾਲ ਸਿੰਘ ਬੱਲੂਆਣੀਆਂ, ਮਸਤਾਨ ਸਿੰਘ ਕਿਆਮਪੁਰ ਦਾ ਮੋਹ ਉਵੇਂ ਹੀ ਸਤਿਗੁਰੂ ਜੀ ਨਾਲ ਬਣਿਆ ਰਿਹਾ। ਇਹਨਾਂ ਨੂੰ ਸਤਿਗੁਰੂ ਜੀ ਦੌਰੇ ਵੀ ਘੋੜਿਆਂ 'ਤੇ ਚੜਾ ਸਾਥ ਹੀ ਲੈ ਜਾਂਦੇ। ਇੱਕ ਸਮੇਂ ਸਤਿਗੁਰੂ ਜੀ ਇਸੇ ਸਾਲ ਮਾਂਗੇ ਵੱਲੋਂ ਸਮੇਤ ਮਹੰਤ ਵੀਰ ਸਿੰਘ ਜੀ ਭੂਮਾ ਵਡਾਲਾ, ਅਰੂਰ ਸਿੰਘ ਜੀ ਜਰਗ, ਮੇਵਾ ਸਿੰਘ ਅਤੇ ਮੱਲ ਸਿੰਘ ਵਲਟੋਆ, ਗੁਰਮੁਖ ਸਿੰਘ ਝੱਬਰ ਭੈਣੀ ਸਾਹਿਬ ਨੂੰ ਜਾ ਰਹੇ ਸੀ। ਮੁਦਕੀ ਪਾਸ ਸੜਕ 'ਤੇ ਜਾਂਦਿਆਂ ਦੇਖ ਦੂਰੋਂ ਮੁਰੀਦ ਦੁੜਾ ਇੱਕ ਡੇਰੇ ਦੇ ਸੱਯਦ ਨੇ ਆਪਣੇ ਤਕੀਏ ਵੱਲ ਅਰਜ਼ ਕਰ ਸੱਦੇ। ਮੁਰੀਦਾਂ ਕਿਹਾ ਸਾਡੇ ਪੀਰ ਸੱਯਦ ਸਾਹਿਬ ਆਪ ਦਾ ਦਰਸ਼ਨ ਕਰਨਾ ਚਾਹੁੰਦੇ ਹਨ। ਸਤਿਗੁਰੂ ਜੀ ਵਾਗ ਮੋੜ ਤਕੀਏ ਦੇ ਦਰਖਤਾਂ ਵਿੱਚ ਗਏ ਤਾਂ ਉਹ ਸੱਯਦ ਪੀਰ ਦਰਸ਼ਨ ਕਰਦਾ ਸਤਿਗੁਰੂ ਜੀ ਦੇ ਚਰਨਾਂ 'ਤੇ ਲੇਟਣ ਲੱਗ ਪਿਆ ਅਤੇ ਮਸਤ ਹੋਇਆ, ਕਵੇ ਅੱਜ ਰੱਬ ਸਬੱਬੀ ਭੁਲੇਖਾ ਲੱਗਾ ਹੀ ਲੇਖੇ ਲੱਗ ਗਿਆ। ਉਸ ਦੇ ਚੇਲੇ ਮੁਰੀਦ ਦੇਖ ਹੈਰਾਨ ਹੋ ਅਸਚਰਜ ਹੋਏ ਅਤੇ ਚਿੱਤ ਵਿੱਚ ਕਹਿਣ ਇਹ ਕੀ ਮੌਜਜਾ ਅਤੇ ਅਭੇਦ ਸੋਝੀ ਦੀ ਖੇਡ ਏ। ਉਸ ਹੋਸ਼ ਵਿੱਚ ਆ ਪਾਲ ਡੇਰੇ ਠਹਿਰਨ ਦੀ ਅਰਜ਼ ਕੀਤੀ। ਸਤਿਗੁਰੂ ਜੀ ਸੰਝਾਣ ਕਿਹਾ ਉਹ ਭਾਈ ਬੋਤਾ ਸਿੰਘਾ ਇਹ ਕੀ ਅਤੇ ਉਹ ਕੀ। ਉਸ ਕਿਹਾ ਸੱਚੇ ਪਾਤਸ਼ਾਹ ਓ, ਜਦ ਬੰਦਗੀ ਅਤੇ ਸੇਵਾ ਦਾ ਸ਼ੌਂਕ ਜਾਗਿਆ ਸੀ ਆਪ ਦੇ ਪਾਸ ਭੈਣੀ ਸਾਹਿਬ ਘੋੜੇ ਆਪ ਦੇ ਜਾ ਸਾਂਭੇ ਸੀ। ਜਦ ਇੱਕ ਦਿਨ ਇੱਕ ਮੁਟਿਆਰ ਨੂੰ ਦੇਖ ਗ੍ਰਿਸ਼ਤ 'ਤੇ ਚਿੱਤ ਕੀਤਾ ਤਾਂ ਇਹ ਸੋਚ ਕਿ ਗੁਰੂ ਕੇ ਨਾਮ ਬਾਣੇ ਨੂੰ ਮਤ ਮਨ ਕਿਤੇ ਕਸਰ ਲਾਵੇ। ਚੁੱਪ ਕੀਤੇ ਆ ਸਈਦਾਂ ਦੀ ਧੀ ਨਾਲ ਨਿਕਾਹ ਕਰਾ ਪੀਰ ਬਣ ਗਿਆ। ਭਾਵੇਂ ਮੈਂ ਭੈਣੀ ਸਾਹਿਬ ਤੁਰਕ ਕਹਾਉਂਦਾ ਅਤੇ ਪਰੇ ਪਰੇ ਰਹਿੰਦਾ ਸੀ, ਪਰ ਤਦੋਂ ਮੈਨੂੰ ਰੱਬ ਦੀ ਲਗਨ ਦਾ ਸਵਾਦ ਆਉਂਦਾ ਸੀ। ਹੁਣ ਪੀਰ ਪੁਣੇ ਵਿੱਚ ਪੀਰੀ ਦਾ ਸਵਾਦ ਤਾਂ ਹੈ, ਪਰ ਫਕੀਰੀ ਦਾ ਗੁਆਚ ਗਿਆ ਹੈ। ਇੱਕ ਸਿੱਖ ਇਹ ਉਸ ਦੀ ਭਗਤੀ ਭਰੀ ਵਾਰਤਾ ਸੁਣ ਕਿਹਾ, ਕਦੇ ਦੇ ਬੋਤਾ ਸਿੰਘ ਅਤੇ ਹੁਣ ਪੀਰ ਸੱਯਦ ਸਾਹਿਬ ਜੀ, ਤੁਸੀਂ ਦੱਸੋ, ਮੁਸਲਮਾਨ ਤਾਂ ਸਿੱਖਾਂ ਨਾਲ ਨਫ਼ਰਤ ਵਰਤਦੇ ਹਨ ਅਤੇ ਕਿਸੇ ਦੇ ਪੈਰੀ ਹੱਥ ਨਹੀਂ ਲਾਉਂਦੇ, ਤੁਸੀਂ ਇਹ ਕਿਵੇਂ ਲਗਨ ਗੁਰੂ ਕੀ ਅੰਦਰ ਲੈ ਲੁਕਾ ਰੱਖੀ ਹੋਈ ਹੈ? ਉਹ ਸੱਯਦ ਉੱਤਰ ਦਿੱਤਾ, ਸੁੰਨੀ ਸ਼ਰਈ ਮੁਸਲਮਾਨ ਸਿਵਾ ਖੁਦਾ ਅਤੇ ਖੁਦਾ ਦੇ ਰਸੂਲ ਮੁਹੰਮਦ ਸਾਹਿਬ ਦੇ ਕਿਸੇ ਨੂੰ ਸਜਦਾ ਨਹੀਂ ਕਰਦੇ, ਪਰ ਅਸੀਂ ਸੱਯਦ ਅਤੇ ਫੱਕਰ ਲੋਕ ਇਹ ਧਾਰਨਾ ਰੱਖਦੇ, ਬੁੱਤ ਪ੍ਰਸਤੀ ਪੀਰ ਦੀ ਕਰਨੀ ਨਾਲ ਧਿਆਨ, ਲੋਕ ਕਾਬਾ ਪੂਜਦੇ, ਤੂੰ ਪੂਜੀ ਇਨਸਾਨ। ਕਹਿੰਦਾ ਫਿਰ ਸਤਿਗੁਰੂ ਜੀ ਦੇ ਚਰਨਾਂ 'ਤੇ ਲੇਟਣ ਲੱਗ ਪਿਆ। ਪਲ ਪਿੱਛੋਂ ਕਿਹੋ ਸੂ, ਅਸੀਂ ਫੱਕਰ ਲੋਕ ਉਹਨਾਂ ਸ਼ਰ੍ਹਾਂ ਵਾਲਿਆਂ ਦੀ ਜ਼ਰਾ ਪਰਵਾਹ ਨਹੀਂ ਕਰਦੇ, ਸਗੋਂ ਸਾਨੂੰ ਜੇ ਉਹ ਮੰਦਾ ਚੰਗਾ ਕੁਝ ਕਹਿਣ ਵੀ ਤਾਂ ਬੁੱਲੇ ਸ਼ਾਹ ਵਾਂਗੂ। ਬੁੱਲਿਆ, ਜੇ ਤੈਨੂੰ ਕੋਈ ਕਾਫਰ ਆਖੇ ਤੂੰ ਆਹੋ ਆਹੋ ਆਖ, ਰਾਜੀ ਹੁੰਦੇ ਹਾਂ। ਸਤਿਗੁਰੂ ਜੀ ਝਟਕੂ ਗੋਬਿੰਦ ਰੂਪ ਹੋਏ, ਉਸ ਦੇ ਵਿੱਛੇ ਮੰਜੇ 'ਤੇ ਬੈਠੇ ਰਹੇ ਅਤੇ ਸਾਧ ਖੜ੍ਹੇ ਦੇਖਦੇ ਰਹੇ। ਸਤਿਗੁਰੂ ਜੀ ਉਸ ਦੀ ਪਿੱਠ 'ਤੇ ਹੱਥ ਫੇਰ ਉੱਠਣ ਲੱਗਿਆਂ ਕਿਹਾ, ਜੋ ਆਪਣੇ ਹੁੰਦੇ ਨੇ ਉਹ ਭਾਵੇਂ ਕਿੰਨਾ ਚਿਰ ਅਤੇ ਕਿੱਥੇ ਰਹਿਣ, ਆਪਣੇ ਹੀ ਹੁੰਦੇ ਹਨ। ਅੰਦਰ ਪੂਰੇ ਪ੍ਰੇਮ ਪਿਆਰ ਦੀ ਲੋ ਅਮੋੜ ਹੋਣੀ ਚਾਹੀਦੀ ਹੈ। ਚਿੱਤ ਵਿੱਚ ਖਿੱਚ ਸਦਾ ਇੱਕੋ ਜਿੰਨੀ ਦੁਵੱਲੀ ਬਣੀ ਰਹਿੰਦੀ ਹੈ। ਸਤਿਗੁਰੂ ਜੀ ਬਚਨ ਕੀਤਾ, ਹੁਣ ਕਿੱਥੇ ਰਹਿੰਦੇ ਹੋ ਅਤੇ ਅੱਗੋਂ ਕਿੱਥੇ ਜਾਓਗੇ? ਉਹ ਸੱਯਦ ਉੱਤਰ ਦਿੱਤਾ, ਜਿੱਥੇ ਹੁਕਮ ਹੋਇਆ ਰਿਹਾ ਅਤੇ ਜਿੱਥੋਂ ਆਇਆ ਹਾਂ ਉੱਥੇ ਚਾਰ ਦਿਨ ਮੌਜ ਮਾਣ ਚਲਾ ਜਾਵਾਂਗਾ। ਸੁਣ, ਸਤਿਗੁਰੂ ਜੀ ਸਤਿ ਸ਼੍ਰੀ ਅਕਾਲ ਕਹਿ ਵਿਦਾ ਹੋਏ। ਉਹ ਸੱਯਦ ਅਤੇ ਮੁਰੀਦ ਉਸ ਦੇ ਕੁਝ ਕਦਮ ਨਾਲ ਹੋਏ। ਇਹ ਸਭ ਵਾਰਤਾ ਗੁਰਮੁਖ ਸਿੰਘ ਜੀ ਜਹੇਦਾਰ ਝੱਬਰ ਨੇ ਦੱਸੀ ਹੈ, ਜੋ ਉਸ ਵਕਤ ਘੋੜਿਆਂ ਵਿੱਚ ਸੀ। ਮਹਿਣੇ ਗਏ ਟਹਿਲ ਸਿੰਘ ਸਾਧ ਘਰ ਨਾ ਸੀ। ਇਸ ਅੱਗੇ ਇੱਕ ਸਮੇਂ ਮੇਲਾ ਕਰਨ ਦੀ ਅਰਜ਼ ਕੀਤੀ ਸੀ। ਸਤਿਗੁਰੂ ਜੀ ਕਿਹਾ ਸੀ, ਤੂੰ ਨਗਰ ਵਿੱਚ ਇਕੱਲਾ ਸਾਧੂ ਹੈ, ਕਿਸੇ ਸਮੇਂ ਆਪੇ ਆਵਾਂਗੇ। ਇਸ ਲਾਗਲੇ ਪਿੰਡ ਗਿਆ, ਸੁਣਿਆ ਤੇਰੇ ਘਰ 'ਤੇ ਸਤਿਗੁਰੂ ਜੀ ਸਿੱਖਾਂ ਸਮੇਤ ਸਣੇ ਘੋੜਿਆਂ ਉਤਰੇ ਹਨ, ਤੈਨੂੰ ਪਤਾ ਹੀ ਨਹੀਂ? ਸਤਿਗੁਰੂ ਜੀ ਇਸ ਦਾ ਘਰ ਪੁੱਛ, ਬੂਹਾ ਵੱਜਾ ਦੇਖ, ਹੁਕਮ ਦੇ ਜੰਦਰਾ ਤੁੜਾ, ਦੁੱਧ ਮਿੱਠਾ ਲੈ ਬਹਿ, ਸਾਧਾਂ ਸਮੇਤ ਰਸਤ ਭਾਂਡੇ ਭਾਲ, ਲੰਗਰ ਸ਼ੁਰੂ ਕਰ ਦਿੱਤਾ ਅਤੇ ਦਾਤਰੀਆਂ ਭਾਲ, ਖੇਤ ਪੁੱਛ, ਸਿੱਖਾਂ ਪੱਠੇ ਵੱਢ ਲਿਆ, ਘੋੜਿਆਂ ਨੂੰ ਪਾਏ। ਟਹਿਲ ਸਿੰਘ ਨੱਠਦਾ ਕਾਲ ਨਾਲ ਠੇਡੇ ਖਾਂਦਾ, ਡਿੱਗਦਾ ਉੱਠਦਾ ਅਤੇ ਸੂਧੇ ਸੁਭਾਅ ਕਹਿੰਦਾ, ਮੇਰੇ ਸਤਿਗੁਰੂ ਬੈਠੇ ਕਿੱਥੇ ਹੋਣਗੇ ਅਤੇ ਜਲ ਕਿਵੇਂ ਛਕਣਗੇ? ਸਾਧਾਂ ਦਾ ਆਦਰ ਕਾਹਦਾ ਹੋਇਆ, ਜਦ ਮੈਂ ਘਰ ਨਾ ਖੋਲ ਦੇ ਸਕਿਆ, ਸਾਹ ਸਾਈ ਹੋਇਆ ਆਇਆ। ਅੱਗੇ ਲੰਗਰ ਹੁੰਦਾ ਦੇਖ, ਸਤਿਗੁਰੂ ਜੀ ਬਹੁਤ ਖੁਸ਼ੀ ਵਿੱਚ ਬਿਲਾਸ ਕਰਦੇ ਦੇਖ, ਟਹਿਲ ਸਿੰਘ ਮਸਤ ਹੋ ਗਿਆ। ਸਤਿਗੁਰੂ ਜੀ ਅਤੇ ਸਿੱਖਾਂ ਸਾਧਾਂ ਦੇ ਚਰਨਾਂ 'ਤੇ ਲੇਟਦਾ ਫਿਰੇ, ਮਸਤ ਹੋ ਕਵੇ, ਅੱਜ ਮੈਨੂੰ ਮੇਰੇ ਸਤਿਗੁਰਾਂ ਜੀ ਸੁਪੁੱਤਰਾਂ ਵਾਲਾ ਥਾਂ ਆਣ ਦਿੱਤਾ ਏ ਅਤੇ ਮਹਾਨ ਪ੍ਰਸੰਨ ਮਾਪਿਆਂ ਵਾਲਾ ਮਾਣ ਮੈਨੂੰ ਆਪਣੇ ਵੱਲੋਂ ਬਖਸ਼ਿਆ ਏ। ਜੇ ਮੇਰੀ ਗੈਰ ਹਾਜ਼ਰੀ ਵਿੱਚ ਮੋਠ ਬਾਜਰੀ ਖਿੱਚ ਨਾਲ ਆਪ ਜਾਂਦਾ ਤੋੜ ਮੁੱਠਾਂ ਭਰ ਵਰਤੀ ਹੈ, ਮੇਰਾ ਘਰ ਬਾਹਰ ਆਪਣਾ ਜਾਣਿਆ ਹੈ, ਮੈਨੂੰ ਸੁਪੁੱਤਰ ਜਾਣਿਆ ਹੈ ਅਤੇ ਆਪ ਸੁੱਖ ਮਾਣਿਆ ਹੈ। ਸਤਿਗੁਰੂ ਜੀ ਦੁਪਹਿਰ ਗੁਜ਼ਾਰ ਟਹਿਲ ਸਿੰਘ ਨਾਲ ਪਿਆਰ ਕਰ ਟੁਰਨ ਸਮੇਂ ਬਚਨ ਕੀਤਾ, ਅਜਿਹੇ ਸ਼ਰਧਾਲੂ ਸਿੱਖ ਵਿਰਲੇ ਹੁੰਦੇ ਹਨ, ਦੇਹ ਜ਼ਿਆਦਾ ਢਿੱਲੀ ਹੋਣ ਕਰਕੇ ਬਾਪੂ ਜੀ ਕੋਲ ਨਹੀਂ ਰਹਿ ਸਕਦੇ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਮਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਜਾਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਇ। ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾ।